ਨਾਮ ਵਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਗੁਰ ਕਾ ਬਚਨ ਹਿਰਦਾ ਧਿਆਨ ਧਾਰੇ ਰਸਨਾ ਜਾਪ ਜਪੂ ਬਨਵਾਰੇ ਗੁਰ ਕਾ ਬਚਨ ਹਿਰਦੈ ਧਿਆਨ ਧਾਰੇ ਰਸਨਾ ਜਾਪ ਜਪੂ ਬਨਵਾਰੇ ਸਫਲ ਮੂਰਤ ਦਰਸ਼ਨ ਬਲਿਹਾਰੇ ਚਰਨ ਕਮਲ ਮਨ ਪ੍ਰਾਣ ਆਧਾਰੇ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੇ ਅੰਮ੍ਰਿਤ ਕਥਾ ਸੁਣ ਕਰਨ ਆਧਾਰੇ ਕਾਮ ਕ੍ਰੋਧ ਲੋਭ ਮੋਹ ਤਜਾਰੇ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੇ ਕਹੁ ਨਾਨਕ ਇਹੋ ਤਤ ਵਿਚਾਰੇ ਰਾਮ ਨਾਮ ਜਪ ਪਾਰ ਉਤਾਰੇ ਜਪ ਪਾਰ ਉਤਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਉਂ ਬੁਲਾਵੇ ਹੈ ਤਿਉਂ ਬੋਲੇ ਹੈ ਸਵਾਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਨਮਾਨਯੋਗ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਸਾਹਿਬ ਸੰਗਤ ਜੀ, ਸਤਿਗੁਰੂ ਦੀ ਪਾਵਨ ਹਜ਼ੂਰੀ ਦੇ ਅੰਦਰ ਜਿੜ ਮਿਲ ਜੁੜ ਮਿਲ ਕਰਕੇ ਹਜ਼ੂਰ ਦੇ ਪਾਵਨ ਦੀਦਾਰ ਕਰਦਿਆਂ ਜੀਵਨ ਦੀ ਸਫਲਤਾ ਹਾਸਲ ਕਰਦਿਆਂ ਸਮੂਹ ਸਾਧ ਸੰਗਤ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਇਸ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਪਵਿੱਤਰ ਮੁੱਖ ਵਾਕ ਨੂੰ ਸੁਣ ਰਹੀ ਸਾਧ ਸੰਗਤ ਜੀ, ਆਓ ਇੱਕ ਵਾਰ ਫਿਰ ਰਸਨਾ ਨੂੰ ਪਵਿੱਤਰ ਕਰੋ, ਗੁਰਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਰਮ ਕਿਰਪਾਲੂ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਪਰਮ ਕਿਰਪਾਲੂ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ਵਾਨ ਹੋ ਕਰਕੇ ਜੋ ਜਗਤ ਜੀਆਂ ਤੇ ਬਖਸ਼ਿਸ਼ ਕੀਤੀ ਹੈ, ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਪਵਿੱਤਰ ਮੁੱਖ ਵਾਕ ਗੁਰੂ ਨਾਨਕ ਦੇ ਪੰਜਵੇਂ ਸਰੂਪ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਸੱਚ ਦੇ ਸੂਰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੂਹੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅੰਗ 740 ਤੇ ਇਹ ਪਾਵਨ ਸ਼ਬਦ ਸੁਸ਼ੋਭਿਤ ਹੈ। ਇਸ ਪਾਵਨ ਸ਼ਬਦ ਦੇ ਆਦ ਵਿੱਚ ਪਹਿਲੀ ਪੰਕਤੀ ਦੇ ਅੰਦਰ ਗੁਰੂ ਜੀ ਨੇ ਗੁਰੂ ਦੇ ਬਚਨ ਅਤੇ ਧਿਆਨ ਦੀ ਗੱਲ ਕੀਤੀ ਹੈ। ਦੂਸਰੀ ਪੰਕਤੀ ਅੰਦਰ ਸਤਿਗੁਰੂ ਜੀ ਨੇ ਰਸਨਾ ਕਰਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣ ਲਈ ਸਮੁੱਚੀ ਲੋਕਾਈ ਨੂੰ ਪ੍ਰੇਰਣਾ ਕੀਤੀ ਹੈ। ਅਸਲ ਵਿੱਚ ਧਿਆਨ ਤੇ ਨਾਮ ਤੇ ਗੁਰਵਚਨ ਇਹਨਾਂ ਤਿੰਨਾਂ ਹੀ ਸ਼ਬਦਾਂ ਦੀ ਬਹੁਤ ਨੇੜਤਾ ਹੈ। ਜੇ ਗੁਰੂ ਦੇ ਵਚਨ ਨੂੰ ਲਾਂਭੇ ਕਰ ਦਈਏ ਫਿਰ ਨਾ ਧਿਆਨ ਸਫਲਾ ਹੋਵੇਗਾ ਨਾ ਨਾਮ ਜਪਿਆ ਹੋਇਆ ਸਫਲਾ ਹੋਵੇਗਾ। ਆਰੰਭ ਵਿੱਚ ਗੁਰੂ ਜੀ ਨੇ ਗੁਰੂ ਦੇ ਵਚਨਾਂ ਦੀ ਗੱਲ ਕੀਤੀ ਆ, ਜਪਣਾ ਵੀ ਵਚਨਾਂ ਨੂੰ ਹਿਰਦੇ ਚ ਵਸਾ ਕੇ ਆ, ਗੁਰੂ ਦੇ ਵਚਨਾਂ ਅਨੁਸਾਰ ਜਪਣਾ, ਧਿਆਨ ਵੀ ਗੁਰੂ ਦੇ ਵਚਨਾਂ ਅਨੁਸਾਰ ਧਰਨਾ ਹੈ। ਪਹਿਲੀ ਗੱਲ ਤਾਂ ਗੁਰੂ ਕੇ ਵਚਨ ਕੀ ਹਨ, ਅਸੀਂ ਗੁਰੂ ਕੇ ਵਚਨਾਂ ਬਾਰੇ ਸੰਖੇਪ ਰੂਪ ਵਿੱਚ ਜਾਣਨ ਦਾ ਯਤਨ ਕਰਨਾ ਹੈ। ਗੁਰੂ ਧੰਨ ਗੁਰੂ ਨਾਨਕ ਸੰਸਾਰ ਦੇ ਅੰਦਰ ਕਲਯੁਗੀ ਜੀਆਂ ਨੂੰ ਤਾਰਨ ਲਈ ਆਪ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਰੂਪ ਹੋ ਕੇ ਇਸ ਸੰਸਾਰ ਚ ਪ੍ਰਗਟ ਹੋਏ। ਹਜ਼ੂਰ ਦੇ ਪਾਵਨ ਬੋਲ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਤੋ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਨੇ ਦਸ ਸਰੂਪ ਧਾਰਨ ਕੀਤੇ ਹਨ ਸਰਗੁਣ ਰੂਪ ਵਿੱਚ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੱਕ ਜਿਸ ਜਿਸ ਸਰੂਪ ਵਿੱਚ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, ਦਸਵੇਂ, ਦਸਾਂ ਸਰੂਪਾਂ ਚ ਜਿਸ ਸਮੇਂ ਹਜ਼ੂਰ ਜੀਆਂ ਨੂੰ ਤਾਰ ਰਹੇ ਸਨ, ਗੁਰੂ ਦੀ ਹਜ਼ੂਰੀ ਅੰਦਰ ਜੋ ਗੁਰਸੰਗਤ ਆਉਂਦੀ ਸੀ ਉਹਨਾਂ ਪ੍ਰਤੀ ਗੁਰੂ ਜੋ ਕਿਰਪਾ ਕਰਦੇ ਸਨ, ਵਚਨ ਕਰਦੇ ਸਨ ਵੀ ਆਹ ਕੁਝ ਕਰੋ ਭਾਈ। ਸਰਗੁਣ ਸਰੂਪ ਵਿੱਚ ਉਸ ਸਮੇਂ ਗੁਰੂ ਦੇ ਵਚਨ ਮੰਨੇ ਜਾਂਦੇ ਸਨ, ਪਰ ਅੱਜ ਗੁਰੂ ਪਾਤਸ਼ਾਹ ਨੇ ਸਾਡੇ ਤੇ ਜੋ ਬਖਸ਼ਿਸ਼ ਕੀਤੀ ਹੈ, ਗੁਰੂ ਦਸਾਂ ਸਰੂਪਾਂ ਦਾ ਆਤਮਕ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਉਹੀ ਗੁਰੂ ਕਾਲ ਵਿੱਚ ਗੁਰੂ ਦੇ ਜਿਹੜੇ ਵਚਨ ਉਚਾਰੇ ਹੋਏ ਨੇ ਅੰਮ੍ਰਿਤ ਰੂਪ ਪਾਵਨ ਬਾਣੀ, ਗੁਰੂ ਸਾਹਿਬਾਨਾਂ ਦੇ ਪਾਵਨ ਬੋਲ ਨੇ, ਇਹ ਗੁਰੂ ਕੇ ਵਚਨ ਨੇ। ਵਚਨ ਵੀ ਇੱਕ ਆਮ ਲੁਕਾਈ ਜਾਂ ਆਮ ਮਨੁੱਖਤਾ ਜਾਂ ਆਮ ਵਿਅਕਤੀਆਂ ਵਾਲੇ ਵਚਨ ਨਹੀਂ ਹਨ, ਇਹ ਤਾਂ ਜਿਹੜੇ ਪਾਵਨ ਅੰਮ੍ਰਿਤ ਰੂਪ ਗੁਰੂ ਦੇ ਪਾਵਨ ਵਚਨ ਨੇ, ਬੋਲ ਨੇ, ਗੁਰਬਾਣੀ ਦੇ ਅੰਦਰੇ ਸਾਰੇ ਅੰਮ੍ਰਿਤ ਨਾਲ ਭਰਪੂਰ ਹਨ। ਤਦ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ ਅੰਮ੍ਰਿਤ ਵਚਨ ਸਤਿਗੁਰ ਕੀ ਬਾਣੀ, ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੈ। ਇਹ ਸਾਰੀ ਗੁਰੂ ਪਾਤਸ਼ਾਹ ਦੀ ਜਿਹੜੀ ਪਾਵਨ ਬਾਣੀ ਆ, ਗੁਰੂ ਸਾਹਿਬ ਦੇ ਪਾਵਨ ਵਚਨ ਕਹੇ ਹੋਏ ਹਨ। ਇਹਨਾਂ ਵਚਨਾਂ ਨੂੰ ਕਹਿੰਦਿਆਂ ਹੀ ਗੁਰੂ ਜੀ ਨੇ ਕਿਹਾ ਵੀ ਮਤਾਂ ਐ ਲੋਗੋ, ਤੁਸੀਂ ਸਮਝੋ ਵੀ ਇਹ ਸਾਡੇ ਕੋਈ ਆਪਣੇ ਸੰਸਾਰੀ ਵਚਨ ਨੇ ਨਹੀਂ, ਇਹ ਜਿਹੜੇ ਵਚਨ ਨੇ ਨਾ, ਗੁਰੂ ਜੀ ਨੇ ਕਹਿ ਦਿੱਤਾ ਭਾਈ ਲਾਲੋ ਨੂੰ ਮੁਖਾਤਬ ਕਰਦਿਆਂ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲ ਹੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੇ ਸ਼ਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ। ਉਹੀ ਗੁਰੂ ਨਾਨਕ ਦੇ ਉਸ ਵੇਲੇ ਕਹੇ ਹੋਏ ਜਿਹੜੇ ਪਾਵਨ ਬਚਨ ਬੋਲ ਸਨ, ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਸ਼ੋਭਿਤ ਹਨ। ਇਸੇ ਤਰ੍ਹਾਂ ਸਮੇਂ ਸਮੇਂ ਗੁਰੂ ਸਾਹਿਬ ਨੇ ਜੋ ਵੀ ਬਚਨ ਕਹੇ ਬੋਲੇ, ਉਹ ਧੁਰਕੀ ਬਾਣੀ ਅੰਮ੍ਰਿਤ ਰੂਪ ਪਾਵਨ ਬੋਲ ਹਨ। ਸੱਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਅੱਜ ਮਨੁੱਖ ਗੁਰੂ ਸਿਧਾਂਤ ਤੋਂ ਥਿੜਕਿਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸਰੂਪ ਨੂੰ ਨਾ ਸਮਝਦਿਆਂ ਹੋਇਆਂ ਅੱਜ ਮਨੁੱਖਤਾ ਦੇ ਵਚਨਾਂ ਵੱਲ ਦੌੜਿਆ ਫਿਰਦਾ। ਕੋਈ ਕਿਸੇ ਦੇ ਕੋਲੋਂ ਵਚਨ ਲੈਂਦਾ, ਕੋਈ ਕਿਸੇ ਕੋਲੋਂ ਵਚਨ ਲੈਂਦਾ, ਪਰ ਭਗਤ ਜੀ ਦੇ ਪਾਵਨ ਬੋਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਭਗਤ ਕਬੀਰ ਜੀ ਕਹਿੰਦੇ ਜੀ ਨੇ ਗੁਰੂ ਦੇ ਵਚਨਾਂ ਨੂੰ ਪਛਾਣ ਲਿਆ ਨਾ, ਉਹ ਕਿਸੇ ਵਿਅਕਤੀਗਤ ਮਨੁੱਖ ਦੇ ਬੋਲ ਆਪਣੇ ਕੰਨਾਂ 'ਚ ਨਹੀਂ ਸੁਣੇਗਾ, ਉਹ ਕਿਸੇ ਦੀ ਕਹੀ ਹੋਈ ਗੱਲ ਨੂੰ, ਕਿਸੇ ਦੀ ਬਾਤ ਨੂੰ ਨਹੀਂ ਮੰਨੇਗਾ, ਨਹੀਂ ਧਾਰਨ ਕਰੇਗਾ। ਭਗਤ ਕਬੀਰ ਜੀ ਕਹਿੰਦੇ ਨੇ ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰੀ ਕਾਨਾ। ਭਗਤ ਕਬੀਰ ਜੀ ਕਹਿੰਦੇ ਭਾਈ ਜੀ ਨੇ ਗੁਰੂ ਦੇ ਬਚਨ ਪਛਾਣ ਲਏ ਨੇ, ਇਹ ਜਿਹੜੇ ਗੁਰੂ ਦੇ ਪਾਵਨ ਬਚਨ ਨੇ, ਭਗਤ ਜੀ ਨੇ ਕਹਿ ਦਿੱਤਾ ਲੋਕ ਜਾਣੈ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ। ਮਤਾਂ ਸਮਝੋ ਵੀ ਆਮ ਹੀ ਛੰਦਾ ਬੰਦੇ ਦੇ ਅੰਦਰ ਜਿਵੇਂ ਹੋਰ ਕੋਈ ਕਵੀਆਂ ਦੀ ਰਚਨਾ ਰਚੀ ਹੁੰਦੀ ਹੈ ਇਸ ਤਰ੍ਹਾਂ ਹੈ, ਨਹੀਂ, ਇਹ ਤਾਂ ਸਾਰੀ ਬ੍ਰਹਮ ਦੀ ਵਿਚਾਰ ਆ। ਨਿਰੋਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਨੁੱਖ ਨੂੰ ਜੁੜਨ ਵਾਸਤੇ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਦਿੱਤਾ ਹੈ। ਇੱਥੇ ਕਿਸੇ ਇੱਕ ਵਰਗ ਨੂੰ ਨਹੀਂ, ਕਿਸੇ ਇੱਕ ਜਾਤੀ ਵਾਲੇ ਮਨੁੱਖ ਨੂੰ ਨਹੀਂ, ਇੱਥੇ ਕੋਈ ਭੇਦ ਭਾਵ ਨਹੀਂ, ਇੱਥੇ ਤਾਂ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕਹੋ ਸਾਂਝਾ, ਸਮੁੱਚੀ ਲੋਕਾਈ ਨੂੰ ਸਾਂਝਾ ਉਪਦੇਸ਼ ਦਿੱਤਾ। ਇਸ ਲਈ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪਾਵਨ ਬਾਣੀ ਹੈ, ਇਹ ਹੀ ਗੁਰੂ ਕੇ ਵਚਨ ਨੇ। ਹੁਣ ਫਿਰ ਧਿਆਨ ਦੀ ਗੱਲ ਹੈ, ਧਿਆਨ ਕਿਹਦਾ ਧਰਨਾ ਹੈ? ਗੁਰ ਸਿਧਾਂਤ ਤੋਂ ਥਿੜਕਿਆ ਹੋਇਆ ਮਨੁੱਖ ਅੱਜ ਧਿਆਨ ਜਦੋਂ ਧਰਦਾ, ਕੋਈ ਪ੍ਰਤਿਮਾ ਦਾ ਧਿਆਨ ਧਰਦਾ, ਕੋਈ ਕਿਸੇ ਫੋਟੋ ਦਾ ਧਿਆਨ, ਕਈ ਜਦੋਂ ਪੁੱਛੀਂਦਾ ਕੋਈ ਕਹਿੰਦਾ ਜੀ ਮੈਂ ਤਾਂ ਫਲਾਨੇ ਮਹਾਤਮਾ ਦੀ ਫੋਟੋ ਦਾ ਧਿਆਨ ਧਰਦਾ, ਕਿਤਨੀ ਅਗਿਆਨਤਾ। ਨਾ ਤਾਂ ਕੋਈ ਇਹ ਉਹ ਦੇਹ ਧਿਆਰੀ ਵਿਅਕਤੀ ਸਦਾ ਰਹਿਣ ਵਾਲਾ, ਤੇ ਜੇ ਕੋਈ ਉਹਦਾ ਧਿਆਨ ਧਰਦਾ, ਧਰਨ ਵਾਲਾ ਵੀ ਝੂਠਾ ਹੈ ਤੇ ਧਰਾਉਣ ਵਾਲਾ ਵੀ ਗਲਤ ਹੈ, ਸਿਧਾਂਤ ਤੋਂ ਸੜਕਿਆ ਹੋਇਆ। ਜੇ ਕੋਈ ਸੱਚਾ ਸਾਧੂ ਹੈ, ਉਹ ਕਦੇ ਵੀ ਆਪਣੀ ਪ੍ਰਤਿਮਾ ਦਾ ਧਿਆਨ ਧਰਨ ਲਈ ਕਦੇ ਕਿਸੇ ਨੂੰ ਨਹੀਂ ਕਹੇਗਾ। ਅੱਜ ਅਸੀਂ ਬਹੁਤੀਆਂ ਫੋਟੋਆਂ, ਬਹੁਤੀਆਂ ਪ੍ਰਤਿਮਾ ਮੂਰਤ ਪੂਜਾ ਵਿੱਚ ਫੇਰ ਜੁੜ ਰਹੇ ਹਾਂ। ਗੁਰੂ ਜੀ ਨੇ ਸਾਨੂੰ ਕੱਢਿਆ ਸੀ ਇਸ ਪੂਜਾ ਵਿੱਚੋਂ, ਸਾਨੂੰ ਨਿਰੋਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੁਰੂ ਪਾਤਸ਼ਾਹ ਨੇ ਜੋੜਿਆ। ਗੁਰਮਤਿ ਵਿੱਚ ਕਦੇ ਵੀ ਮੂਰਤੀ ਪੂਜਾ ਨੂੰ ਥਾਂ ਨਹੀਂ ਹੈ। ਸਤਿਗੁਰੂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਜਦ ਪੜ੍ਹਦੇ ਹਾਂ, ਜਿਹੜੇ ਕੋਈ ਪੱਥਰ ਪੂਜਕ ਲੋਕ ਮੂਰਤੀ ਪੂਜਾ ਕਰਨ ਵਾਲੇ ਸਨ ਤੇ ਉਹਦੇ ਤੇ ਚੜਾਵਾ ਚੜਾਉਂਦੇ ਸਨ, ਉਹਨੂੰ ਪੂਜਦੇ ਸਨ, ਮੱਥੇ ਟੇਕਦੇ ਸਨ, ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੀ ਪਾਵਨ ਬਾਣੀ ਚ ਕਿਹਾ, ਮਹਾਰਾਜ ਕਹਿੰਦੇ ਕਹਾਂ ਭਇਓ ਜੋ ਆਤ ਹਿਤ ਚਿਤ ਕਰ, ਬੋਗਦ ਸਿਲਾ ਪੁਜਾਈ ਪਾਣ ਥੱਕੇ ਪਾਹਨ ਕਹਿ ਪਰਸਟ ਕਸ ਕਰ ਸਿੱਧ ਨਾ ਆਈ ਅਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖਏ ਹੈ ਤਾਂ ਮੈਂ ਸਿੱਧ ਕਹਾ ਹੈ ਰੇ ਜੜ ਤੋਹੇ ਕਸੂ ਵਰ ਦਏ ਹੈ ਮਾਰੇ ਕਹਿੰਦੇ ਜੜ ਮੂਰਖ ਪੁਰਸ਼ਾ ਜਿਹੜੀ ਤੂੰ ਪੱਥਰ ਦੀ ਮੂਰਤੀ ਨੂੰ ਭਗਵਾਨ ਮੰਨ ਕੇ ਰੱਬ ਮੰਨ ਕੇ ਪੂਜੀ ਜਾਂਦਾ ਇਹਦੇ ਚ ਕਿਹੜੀ ਸ਼ਕਤੀ ਹੈ ਜਿਹੜੀ ਕੋਈ ਤੈਨੂੰ ਵਰ ਦੇ ਦੇਵੇਗੀ ਇਹ ਚ ਕੋਈ ਸ਼ਕਤੀ ਨਹੀਂ ਹੈ ਪਾਵਨ ਗੁਰਬਾਣੀ ਚ ਵੀ ਗੁਰੂ ਜੀ ਨੇ ਕਿਹਾ ਹੈ ਪਖਾਨ ਗੜ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ ਜੇ ਉਹ ਮੂਰਤ ਸਾਚੀ ਹੈ ਤਾਂ ਗੜ ਨਹਾਰੇ ਖਾਓ ਜਿਹੜਾ ਬਣਾਵਣ ਵਾਲਾ ਉਹਦੇ ਤੇ ਪੈਰ ਧਰਦਾ ਜੁੱਤੀਆਂ ਵਾਲੇ ਤੇ ਹੋਰ ਉਹਨੂੰ ਤਿੱਖੇ ਤਿੱਖੇ ਸੰਦਾਂ ਦੇ ਨਾਲ ਘੜਦਾ ਉਹਨੂੰ ਕਿਉਂ ਨੀ ਉਹ ਫਲ ਭੁਗਤਾ ਦਿੰਦੀ ਇਸ ਲਈ ਕੋਈ ਮੂਰਤੀ ਪੂਜਾ ਨੂੰ ਗੁਰਬਾਣੀ ਦੇ ਅੰਦਰ ਗੁਰਮਤ ਵਿੱਚ ਕੋਈ ਥਾਂ ਨਹੀਂ ਹੈ ਅੱਜ ਬਹੁਤ ਸਾਰੇ ਕਈ ਗੁਰੂ ਦੀਆਂ ਪ੍ਰਤਿਮਾ ਦਾ ਵੀ ਧਿਆਨ ਧਰਦੇ ਨੇ ਲੇਕਿਨ ਨਹੀਂ ਗੁਰਮਤ ਵਿੱਚ ਧਿਆਨ ਕਿਹਦਾ ਧਰਨਾ ਹੈ ਸਤਿਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਅਨੰਨ ਪਿਆਰੇ ਸੇਵਕ ਜਿਨ੍ਹਾਂ ਤੇ ਗੁਰੂ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਜਦ ਅਸੀਂ ਪੜ੍ਹਦੇ ਹਾਂ ਤਾਂ ਉਹ ਧਿਆਨ ਧਰਨ ਦੀ ਗੱਲ ਕਰਦੇ ਹਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਰਹਿਤਨਾਮੇ ਚ ਕਹਿੰਦੇ ਨੇ ਵਾਹਿਗੁਰੂ ਗੁਰ ਜਾਪੀਏ ਵਾਹਿਗੁਰੂ ਕਰ ਧਿਆਨ ਮੁਕਤ ਲਾਭ ਸੋ ਹੋਏ ਹੈ ਗੁਰਸਿੱਖ ਰਿਦਮੈ ਮਾਨ ਭਾਈ ਨੰਦ ਲਾਲ ਜੀ ਕਲਗੀ ਧਰ ਦੇ ਜੋ ਕਹੇ ਹੋਏ ਵਚਨ ਉਹ ਰਹਿਤਨਾਮਿਆਂ ਚ ਅੰਕਿਤ ਕੀਤੇ ਨੇ ਭਾਈ ਸਾਹਿਬ ਜੀ ਕਹਿੰਦੇ ਵਾਹਿਗੁਰੂ ਦਾ ਹੀ ਜਾਪ ਕਰਨਾ ਤੇ ਉਸੇ ਦਾ ਹੀ ਧਿਆਨ ਧਰਨਾ ਹੈ ਅਸਲ ਚ ਧਿਆਨ ਨੂੰ ਸਮਝਣ ਦੀ ਵੀ ਲੋੜ ਹੈ ਵੀ ਧਿਆਨ ਕੀ ਹੈ ਕਿਸੇ ਇੱਕ ਸਾਇਆ ਦੇ ਵਿੱਚ ਮਨ ਦੇ ਖੰਡਾਓ ਨੂੰ ਹੋੜ ਕੇ ਉਸ ਪਾਸੇ ਚਿੱਤ ਨੂੰ ਜੋੜਨਾ ਧਿਆਨ ਕਹਿੰਦੇ ਨੇ ਹੁਣ ਅਸੀਂ ਜੋ ਕੁਝ ਕਰ ਰਹੇ ਹਾਂ ਤੇ ਮਨ ਕਿਧਰੇ ਹੋਰ ਦੌੜਿਆ ਹੋਇਆ ਉਹ ਸਾਡਾ ਧਿਆਨ ਉਧਰ ਲੱਗ ਰਿਹਾ ਤੇ ਜੋ ਕੁਝ ਕਰਦੇ ਹਾਂ ਜੇ ਉੱਥੇ ਧਿਆਨ ਕੇਂਦਰਿਤ ਹੈ ਫਿਰ ਉਹ ਸਫਲ ਹੈ ਜਦੋਂ ਅਸੀਂ ਸਿੱਖ ਇਤਿਹਾਸ ਦੀਆਂ ਸਾਖੀਆਂ ਪੜ੍ਹਦੇ ਹਾਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਦੇ ਵਿੱਚ ਜੀਆਂ ਨੂੰ ਤਾਰਦੇ ਪਏ ਹਨ ਨਵਾਬ ਖਾਨੇ ਦੇ ਵੀ ਸਤਿਗੁਰੂ ਜੀ ਜੋ ਬਖਸ਼ਿਸ਼ਾਂ ਕਰਦੇ ਨੇ ਤੇਰਾਂ ਤੇਰਾਂ ਕਰਕੇ ਸਭ ਦੀਆਂ ਝੋਲੀਆਂ ਭਰੀ ਜਾ ਰਹੇ ਨੇ ਉੱਥੇ ਦੌਲਤ ਖਾਂ ਨਵਾਬ ਦੇ ਕੋਲ ਗੁਰੂ ਨਾਨਕ ਜਦੋਂ ਜੀਆਂ ਨੂੰ ਵੰਡਦੇ ਸਨ ਪਦਾਰਥ ਉੱਥੇ ਨਾਲ ਪਰਮਾਰਥ ਪਾਂਧੀਆਂ ਤੇ ਵੀ ਬਖਸ਼ਿਸ਼ ਕਰਦੇ ਸਨ ਸੁਲਤਾਨਪੁਰ ਦੀ ਧਰਤੀ ਤੇ ਮੋਦੀਖਾਨਾ ਚਲਾਉਣਾ ਕੱਲੀ ਦੁਕਾਨ ਵਿੱਚ ਜੋ ਵਸਤੂ ਸੀ ਜੀਆਂ ਆਇਆਂ ਨੂੰ ਉਹ ਦੇਣੀ ਗੁਰੂ ਦਾ ਕੰਮ ਨਹੀਂ ਸੀ ਗੁਰੂ ਨਾਨਕ ਸੰਸਾਰ 'ਚ ਨਾਮ ਜਪਾਉਣ ਲਈ ਆਏ ਸਨ ਗੁਰੂ ਨਾਨਕ ਭੁੱਲੀ ਭਟਕੀ ਲੁਕਾਈ ਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨ ਵਾਸਤੇ ਆਏ ਸਨ ਗੁਰ ਇਤਿਹਾਸ ਦੇ ਬੋਲ ਨੇ ਭਾਈ ਸਾਹਿਬ ਜੀ ਲਿਖਦੇ ਨੇ ਗੁਰੂ ਨਾਨਕ ਜਦੋਂ ਸੁਲਤਾਨਪੁਰ ਚ ਮੋਦੀਖਾਨੇ ਬੈਠੇ ਮੋਦੀਖਾਨੇ ਦੇ ਵਿੱਚ ਤੋਲਦੇ ਪਏ ਨੇ ਤੇ ਜੀ ਲੈਣਾ ਵਿੱਚ ਲੱਗੇ ਹੋਏ ਨੇ ਉਹ ਲੋਕ ਕਿਹੜੇ ਕਿਹੜੇ ਆਉਂਦੇ ਨੇ ਗੁਰੂ ਜੀ ਦੇ ਕੋਲ ਚਾਰਾਂ ਵਰਨਾ ਦੇ ਲੋਕ ਗੁਰੂ ਨਾਨਕ ਕੋਲ ਆਉਂਦੇ ਨੇ ਖੱਤਰੀ ਵੀ ਨੇ ਬ੍ਰਾਹਮਣ ਵੀ ਨੇ ਸ਼ੂਦਰ ਵੀ ਨੇ ਤੇ ਵੈਸ ਵੀ ਨੇ ਕੱਲੇ ਇਹੀ ਨਹੀਂ ਮੁਸਲਮਾਨ ਵੀ ਆਉਂਦੇ ਪਏ ਨੇ ਹੋਰ ਵੀ ਨੀਵੀਆਂ ਜਾਤੀਆਂ ਦੇ ਲੋਕ ਆਉਂਦੇ ਪਏ ਨੇ ਤੇ ਗੁਰੂ ਨਾਨਕ ਜੋ ਕੋਈ ਮੰਗਦਾ ਆ ਕੇ ਉਹਨੂੰ ਉਸ ਵਸਤੂ ਵੀ ਦੇ ਦਿੰਦੇ ਨੇ ਪਰ ਹਰ ਕਿਸੇ ਨੂੰ ਹਜ਼ੂਰ ਪੁੱਛਦੇ ਨੇ ਵੀ ਕੀ ਕਰਦਾ ਭਾਈ ਤੂੰ ਨਾਮ ਜਪਦਾ ਕਿਹਦੀ ਪੂਜਾ ਕਰਦਾ ਜਿਹੜਾ ਕੋਈ ਉਸ ਵੇਲੇ ਲੁਕਾਈ ਪੱਥਰ ਪੂਜਾ ਚ ਉਲਝੀ ਸੀ ਪਖੰਡਵਾਦ ਵਿੱਚ ਘਿਰੀ ਹੋਈ ਸੀ ਗੁਰੂ ਨਾਨਕ ਸਭ ਨੂੰ ਹਰ ਪਾਸਿਓਂ ਹੋੜ ਕੇ ਨਿਰੰਕਾਰ ਨਾਲ ਜੋੜਦੇ ਪਏ ਨੇ ਇਤਿਹਾਸ ਦੇ ਬੋਲ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਹਿੰਦੂ ਵੀ ਆਉਂਦੇ ਨੇ ਬ੍ਰਾਹਮਣ ਵੀ ਆਉਂਦੇ ਨੇ ਸਾਰੇ ਲੋਕ ਚੱਲ ਕੇ ਆਉਂਦੇ ਹਨ ਹਿੰਦੂ ਚਾਰੋ ਵਰਨ ਕੇ ਔਰ ਤੁਰਕ ਚੰਡਾਲ ਹੋਵਤ ਗੁਰ ਕੇ ਸਿੱਖ ਸਭ ਨਿਤ ਪ੍ਰਤ ਆਏ ਵਸਾਲ ਗੁਰੂ ਜੀ ਅੱਗੋਂ ਕੀ ਕਹਿੰਦੇ ਨੇ ਨਾਮ ਰਰੋ ਭਗਤੀ ਕਰੋ ਬ੍ਰਹਮ ਉਪਾਸੋ ਏਕ ਜੇ ਸਤਿਗੁਰ ਉਪਦੇਸ਼ ਦੇ ਪ੍ਰਚਾਰਿਓ ਮਤ ਨੇਕ ਪੂਜਨ ਮੜੀ ਮਸਾਨ ਸਭ ਔਰ ਪਖੰਡਨ ਕੇਰ ਤਬ ਸਭ ਦੇ ਹਟਾਏ ਗੁਰ ਧਰਮ ਬਣਿਓ ਜਿਉ ਫੇਰ ਪਾਹਨ ਮੂਰਤ ਭੈਰਵ ਮੀਰਾਂ ਗੋਰ ਮੜੀ ਮਤ ਪੀਰ ਫਕੀਰਾਂ ਪੂਜਨ ਤੇ ਜੇ ਸਭ ਲੋਕ ਹਟਾਏ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਕੁਝ ਮੰਨਣ ਤੋਂ ਇਹ ਪੂਜਣ ਤੋਂ ਸਭ ਨੂੰ ਹਟਾ ਦਿੱਤਾ। ਐਵੇਂ ਨੀ ਮਸੀਤ ਦੇ ਵਿੱਚ ਗੁਰੂ ਜੀ ਨੂੰ ਜਾਣਾ ਪਿਆ ਜਾਂ ਲੈ ਕੇ ਗਏ। ਇਹ ਕੁਝ ਜਦੋਂ ਗੁਰੂ ਨਾਨਕ ਕਰਦੇ ਦੇਖੇ ਤਾਂ ਜਿਹੜੇ ਉਸ ਵੇਲੇ ਕਾਜੀ ਮੁਲਾਣੇ ਤਵਸਵੀ ਲੋਕ ਸਨ ਉਹਨਾਂ ਦੇ ਭਾਅ ਵੀ ਬਣ ਗਈ ਵੀ ਇਹ ਤਾਂ ਹਰ ਕਿਸੇ ਨੂੰ ਆਪਣੇ ਵੱਲ ਜੋੜੀ ਜਾ ਰਹੇ ਨੇ, ਸਭ ਨਿਰੰਕਾਰਨ ਵੱਲ ਜੋੜੀ ਜਾ ਰਹੇ ਨੇ। ਸਾਡਾ ਕਿਹਾ ਕੌਣ ਮੰਨੇਗਾ? ਜੋ ਸਾਡੀ ਪੂਜਾ ਪ੍ਰਤਿਸ਼ਠਾ ਚੱਲਦੀ ਆ ਉਹ ਕੌਣ ਕਰੇਗਾ? ਇਕੱਠੇ ਹੋ ਕੇ ਉਹਨਾਂ ਲੋਕਾਂ ਨੇ ਨਵਾਬ ਦੇ ਕੋਲ ਸ਼ਿਕਾਇਤ ਕੀਤੀ। ਇਤਿਹਾਸ ਦੇ ਬੋਲ ਨੇ ਚੁਗਲੀ ਉਗਲੀ ਗੁਰ ਕੀ ਜਾਈ ਨਾਨਕ ਸਰਾ ਨਾ ਮਾਨ ਤਕਾਈ ਦੇ ਉਪਦੇਸ਼ ਮਾਰਫਤ ਲੋਗ ਹੈ ਛੋੜਤ ਨਾਹੇ ਦੁਨੀਆਂ ਕੇ ਜੋਗੇ। ਕਹਿਣ ਲੱਗੇ ਨਵਾਬ ਸਾਹਿਬ ਇਹ ਤਾਂ ਗੁਰੂ ਨਾਨਕ ਦੇਵ ਜੀ ਸਭ ਨੂੰ ਉਪਦੇਸ਼ ਦੇਈ ਜਾਂਦੇ ਨੇ, ਚੁਗਲੀ ਉਗਲੀ ਗੁਰ ਕੀ ਜਾਈ ਨਾਨਕ ਸਰਾ ਨਾ ਮਾਨ ਤਕਾਈ। ਇਹ ਇਸਲਾਮ ਧਰਮ ਦੇ ਕਿਸੇ ਗੱਲ ਨੂੰ ਨਹੀਂ ਮੰਨਦੇ ਹਨ, ਕੋਈ ਸਰਾ ਨੂੰ ਨਹੀਂ ਮੰਨਦੇ ਹਨ। ਇਹ ਤਾਂ ਜੋ ਆਉਂਦਾ ਸਭ ਨੂੰ ਉਪਦੇਸ਼ ਆਤਮਕ ਰੂਹਾਨੀਅਤ ਦਾ ਉਪਦੇਸ਼ ਦਿੰਦੇ ਨੇ। ਮਾਰਫਤ ਦਾ ਅਰਥ ਵਿਦਵਾਨਾਂ ਨੇ ਕੀਤਾ ਆਤਮਕ ਰੂਹਾਨੀਅਤ ਉਪਦੇਸ਼। ਦੇ ਉਪਦੇਸ਼ ਮਾਰਫਤ ਲੋਗ ਹੈ ਛੋੜਤ ਨਾਹੀਂ ਸਰਾ ਕੇ ਜੋਗ ਹੈ ਨਾਨਕ ਦੁਨੀਆਂ ਤਾਰਕ ਹਈਐ ਇਨਕੋ ਸਰਾ ਮਰਾਵਨ ਚਾਹੀਏ। ਕਹਿਣ ਲੱਗੇ ਨਵਾਬ ਸਾਹਿਬ ਇਹਨਾਂ ਨੂੰ ਆਪਣੇ ਦੀਨ ਵਿੱਚ ਲਿਆਓ, ਇਹਨਾਂ ਨੂੰ ਇਸਲਾਮ ਧਰਮ ਵਿੱਚ ਲਿਆਓ, ਨਹੀਂ ਤਾਂ ਲੋਕ ਇਹਨਾਂ ਮਗਰ ਲੱਗਦੇ ਜਾ ਰਹੇ ਨੇ। ਜੇ ਇਹਨਾਂ ਨੂੰ ਲੈ ਆਓਗੇ ਤਾਂ ਆਪਣਾ ਹੋਰ ਦੀਨ ਵਧੇਗਾ, ਇਸਲਾਮ ਧਰਮ ਵਿੱਚ ਇਹਨਾਂ ਮਗਰ ਲੱਗ ਕੇ ਲੋਕ ਆਉਣਗੇ। ਤਾਰਕ ਦੁਨੀਆਂ ਨਾਨਕ ਹਈਐ ਇਨਕੋ ਸਰਾ ਮਨਾਵਨ ਚਾਹੀਏ। ਉਣ ਕੀ ਸੁਣ ਨਵਾਬ ਮਨ ਭਾਇਓ ਗੁਰ ਕੋ ਮਹਿਜ ਬੀਚ ਬੁਲਾਇਓ। ਉਹ ਤਵਸਵੀ ਚੁਗਲ ਖਾਲ ਲੋਕਾਂ ਦੀ ਚੁਗਲੀ ਸੁਣ ਕੇ ਗੁਰੂ ਨਾਨਕ ਨੂੰ ਮਸੀਤ ਵਿੱਚ ਬੁਲਾਇਆ ਗਿਆ। ਨਵਾਬ ਕਹਿਣ ਲੱਗਿਆ ਕਹਿਓ ਕਬੂਲੋ ਦੀਨ ਹਮਾਰੋ ਪੜੋ ਨਵਾਜ ਹਮਾਰ ਸੰਗਾਰੋ। ਨਵਾਬ ਕਹਿੰਦਾ ਹੈ ਨਾਨਕ ਤੁਸੀਂ ਦੀਨ ਕਬੂਲ ਕਰੋ, ਇਸਲਾਮ ਧਰਮ ਕਬੂਲ ਕਰ ਲੋ, ਸਾਡੇ ਨਾਲ ਨਵਾਜ ਪੜੋ। ਗੁਰ ਕਹਿਓ ਹਮ ਦੀਨ ਖੁਦਾਈ ਪੜੋ ਨਵਾਜ ਤੁਮਾਰ ਸੰਗਾਈ। ਮਹਾਰਾਜ ਕਹਿੰਦੇ ਸਾਡਾ ਜਿਹੜਾ ਦੀਨ ਆ ਉਹ ਤਾਂ ਉਸ ਮਾਲਕ ਦਾ ਹੀ ਇੱਕੋ ਦੀਨ ਆ, ਅੱਲਾ ਤਾਲਾ ਖੁਦਾ ਨੂੰ ਹੀ ਅਸੀਂ ਮੰਨਦੇ ਹਾਂ, ਹੋਰ ਕਿਸੇ ਨੂੰ। ਨਾਨਕ ਕਹਿਓ ਦੀਨ ਖੁਦਾਈ ਪੜੋ ਨਵਾਜ ਤੁਮਾਰ ਸੰਗਾਈ। ਮਹਾਰਾਜ ਕਹਿੰਦੇ ਪਹਿਲਾਂ ਨਵਾਜ ਤੁਸੀਂ ਪੜੋ, ਚਲੋ ਸਾਨੂੰ ਮਸੀਤ ਚ ਬਜਵਾ ਲਿਆ, ਨਵਾਜ ਪੜਾਂਗੇ ਅਸੀਂ ਤੁਹਾਡੇ ਨਾਲ। ਕਹਿੰਦੇ ਉਹਨਾਂ ਨੇ ਨਾਲ ਕਾਜੀ ਸੀ ਸੋਚਿਆ ਵੀ ਸੱਚਮੁੱਚੀ ਸਾਡੇ ਨਾਲ ਨਵਾਜ ਪੜਨਗੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉੱਥੇ ਮਸੀਤ ਵਿੱਚ ਨੇ ਤੇ ਕਾਜੀ ਜਦੋਂ ਨਾ ਕਹਿੰਦੇ ਨਵਾਬ ਦੋਵੇਂ ਨਵਾਜ ਪੜਨ ਲੱਗੇ ਤੇ ਗੁਰੂ ਨਾਨਕ ਬੈਠੇ ਨੇ ਨੇਤਰ ਮਿਚੀ ਵਾਹਿਗੁਰੂ ਵਿੱਚ ਜੁੜੇ। ਜਦ ਨਵਾਜ ਪੜ ਕਾਜੀ ਵਹਿ ਕਹਾ ਨਾਨਕ ਸ਼ਾਹੇ ਬੈਠ ਕਿਉਂ ਰਹਾ। ਕਹਿੰਦੇ ਨਵਾਜ ਪੜ ਕੇ ਕਾਜੀ ਕਹਿਣ ਲੱਗਿਆ ਤੁਸੀਂ ਕਹਿੰਦੇ ਸੀ ਨਾਲ ਪੜਾਂਗੇ, ਤੁਸੀਂ ਸਾਡੇ ਨਾਲ ਪੜੀ ਨੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਾਜੀ ਸਾਹਿਬ ਨਵਾਜ ਤੈਂ ਵੀ ਨਹੀਂ ਪੜੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਤੇਰਾ ਵੀ ਮਨ ਜਿਹੜਾ ਸੀ ਉਹ ਘਰ ਵਿੱਚ ਸੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਤਾਂ ਪਕੜਦਾ ਪਿਆ ਸੀ ਬਛੇਰੀ ਨੂੰ ਵੀ ਕਿਤੇ ਟੋਏ ਚ ਨਾ ਗਿਰ ਜੇ, ਤੇਰਾ ਧਿਆਨ ਤਾਂ ਉੱਥੇ ਸੀ, ਤੇਰਾ ਧਿਆਨ ਇੱਥੇ ਕੇਂਦਰਿਤ ਨਹੀਂ ਸੀ ਨਵਾਜ ਪੜਨ ਵੇਲੇ। ਅੱਗੋਂ ਨਵਾਬ ਕਹਿਣ ਲੱਗਿਆ ਜੀ ਮੇਰੇ ਨਾਲ ਨਵਾਜ ਪੜ ਲੈਂਦੇ। ਮਹਾਰਾਜ ਕਹਿੰਦੇ ਤੂੰ ਕਾਬਲ ਵਿੱਚ ਫਿਰ ਰਿਹਾ ਸੀ ਧਿਆਨ ਕਰਕੇ, ਧਿਆਨ ਤੇਰਾ ਵੀ ਇੱਥੇ ਨਹੀਂ ਸੀ। ਇਹ ਇਤਿਹਾਸਕ ਪ੍ਰਸੰਗਾਂ ਤੋਂ ਸਾਨੂੰ ਪ੍ਰੇਰਣਾ ਮਿਲਦੀ ਆ ਵੀ ਬਾਣੀ ਜਦੋਂ ਪੜ੍ਹਦੇ ਹਾਂ, ਸੰਗਤ ਜਦੋਂ ਕਰਦੇ ਹਾਂ, ਜੋ ਕੁਝ ਸੁਣਦੇ ਹਾਂ ਉੱਥੇ ਧਿਆਨ ਕੇਂਦਰਿਤ ਹੋਵੇ। ਹੋਰ ਕੋਈ ਧਿਆਨ ਇਹ ਨਹੀਂ ਹੈ ਵੀ ਇੱਕ ਫੋਟੋ ਮੂਹਰੇ ਰੱਖ ਲਓ ਤੇ ਉਹਦੇ ਧਿਆਨ ਵਿੱਚ ਜੁੜ ਜਾਓ, ਨਹੀਂ। ਮੂਰਤੀ ਪੂਜਾ ਦਾ ਗੁਰਮਤ ਵਿੱਚ ਖੰਡਨ ਹੈ। ਅਸਲ ਧਿਆਨ ਗੁਰੂ ਸਰੂਪ ਦਾ, ਗੁਰੂ ਦੇ ਧਿਆਨ ਵਿੱਚ ਮਗਨ ਹੋਣਾ। ਪਖੰਡਵਾਦ ਵਿੱਚ ਧਿਆਨ ਦੀ ਬਹੁਤੀ ਗੱਲ ਚੱਲਦੀ ਆ, ਸਿੱਖ ਇਤਿਹਾਸ ਵਿੱਚ ਬਹੁਤ ਥਾਈ ਪ੍ਰਸੰਗ ਆਉਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਜਗਤ ਜੀਆਂ ਨੂੰ ਤਾਰਦੇ ਹੋਏ ਰਸਤੇ ਦੇ ਵਿੱਚ ਜਾ ਰਹੇ ਸਨ। ਇੱਕ ਥਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀ ਤੱਕਿਆ, ਇੱਕ ਬ੍ਰਾਹਮਣ ਪਖੰਡੀ ਜੀ ਦਾ ਬਹੁਤ ਸਾਰਾ ਪਖੰਡ ਖਲਾਰਿਆ ਹੋਇਆ। ਉਹ ਕਹਿੰਦੇ ਪਹਿਲਾਂ ਉਸਨੇ ਗੋਬਰ ਦਾ ਚੌਕਾ ਦਿੱਤਾ, ਗਊ ਦਾ ਗੋਹਾ ਲੈ ਕੇ ਧਰਤੀ ਲੇਪਣਾ ਕੀਤੀ ਆ, ਤੇ ਫਿਰ ਉਸਨੇ ਆਪਣਾ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਸਰੀਰ ਦੇ ਉੱਤੇ 12 ਤਿਲਕ ਲਗਾ ਲਏ ਨੇ ਉਸਨੇ, ਤੇ ਫਿਰ ਚੌਂਕੀ ਜੀ ਨੂੰ ਜਿੱਥੇ ਠਾਕਰ ਰੱਖੇ ਜੀ ਚੌਂਕੀ ਦੇ ਵਿੱਚ ਉਹਨੂੰ ਮੱਥਾ ਟੇਕਿਆ, ਵਾਰ ਵਾਰ ਮੱਥਾ ਟੇਕ ਕਰਕੇ ਫਿਰ ਚੌਂਕੜਾ ਮਾਰ ਕਰਕੇ ਅੱਖਾਂ ਮੀਟ ਕਰਕੇ ਬੈਠ ਗਿਆ, ਤੇ ਬੈਠਾ ਵੀ ਆਏ ਆ ਜਿਵੇਂ ਬਗਲਾ ਕਿਤੇ ਮੱਛੀਆਂ ਨੂੰ ਪਕੜਨ ਵਾਸਤੇ ਪਾਣੀ ਵਿੱਚ ਧਿਆਨ ਲਾਈ ਬੈਠਾ ਹੁੰਦਾ, ਬਿੱਲਾ ਵੀ ਦੇਖ ਕੇ ਉਹਦੀ ਸਮਾਧੀ ਨੂੰ ਸ਼ਰਮਿੰਦਾ ਹੁੰਦਾ, ਮੇਰੀ ਵੀ ਇਹੋ ਜਿਹੀ ਸਮਾਧੀ ਨਹੀਂ, ਬਿੱਲਾ ਵੀ ਸ਼ਰਮਿੰਦਾ ਹੁੰਦਾ, ਇਸ ਤਰ੍ਹਾਂ ਦੀਆਂ ਅੱਖਾਂ ਮੀਟੀਆਂ ਨੇ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਦੇ ਕੋਲ ਚਲੇ ਗਏ, ਹਜ਼ੂਰ ਕਹਿਣ ਲੱਗੇ ਪੰਡਿਤ ਜੀ ਅੱਖਾਂ ਮੀਟ ਕੇ ਕਾਹਦਾ ਧਿਆਨ ਧਰਦੇ ਪਏ ਹੋ ਤੁਸੀਂ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਜੀ ਧਿਆਨ ਹਮੇਸ਼ਾ ਉਸ ਚੀਜ਼ ਦਾ ਧਰੀਂਦਾ ਜਿਹੜੀ ਕਿਤੇ ਦੂਰ ਹੋਵੇ, ਜਿਹੜੀ ਕੋਲ ਹੈ ਆਪਣੇ ਸਾਹਮਣੇ ਆ ਉਹਦਾ ਧਿਆਨ ਨਹੀਂ ਧਰੀਂਦਾ ਹੁੰਦਾ, ਧਿਆਨ ਹਮੇਸ਼ਾ ਦੂਰ ਵਾਲੀ ਚੀਜ਼ ਦਾ ਧਰਿਆ ਜਾਂਦਾ। ਇਸ ਤਰ੍ਹਾਂ ਤਾਂ ਅੱਖਾਂ ਮੀਟ ਕੇ ਤਾਂ ਤੂੰ ਠਾਕਰ ਆਪਣੇ ਮੰਨਦਾ, ਇਸ਼ਟ ਇਹਨੂੰ ਮੰਨਦਾ ਜੋ ਚੌਕੀ ਤੇ ਕੋਲੇ ਰੱਖੇ ਨੇ, ਇਹਨੂੰ ਆਪਣਾ ਇਸ਼ਟ ਮੰਨਦਾ ਤੂੰ? ਕਹਿੰਦਾ ਹਾਂ ਜੀ ਮੰਨਦਾ। ਤੇ ਮਹਾਰਾਜ ਕਹਿੰਦੇ ਤਾਂ ਤੇਰੇ ਪਾਸ ਪਿਆ, ਤੂੰ ਇਸ਼ਨਾਨ ਵੀ ਕੀਤਾ, ਇਹਨੂੰ ਮੱਥਾ ਵੀ ਟੇਕ ਲਿਆ, ਆਪਣੇ ਸਰੀਰ ਤੇ ਟਿੱਕੇ ਵੀ ਲਗਾ ਲਏ ਨੇ, ਤੂੰ ਹੁਣ ਅੱਖਾਂ ਮੀਟ ਕੇ ਕੀ ਕਰਦਾ? ਤੂੰ ਕਾਹਦਾ ਧਿਆਨ ਧਰਦਾ? ਇਹ ਤੇਰੇ ਕੋਲ ਪਿਆ ਹੈਗਾ। ਕਹਿਣ ਲੱਗਿਆ ਸੰਤ ਜੀ ਤੁਹਾਨੂੰ ਨਹੀਂ ਪਤਾ, ਮੈਂ ਠਾਕਰ ਪੂਜਾ ਕਰਨੀ, ਠਾਕਰ ਨੂੰ ਮੱਥਾ ਟੇਕ ਲਿਆ, ਅੱਖਾਂ ਮੀਟਣ ਨਾਲ ਧਿਆਨ ਧਰਨ ਨਾਲ ਮੈਨੂੰ ਤ੍ਰਿਲੋਕੀ ਦੀ ਸੋਝੀ ਹੋ ਜਾਂਦੀ ਆ, ਤਿੰਨਾਂ ਲੋਕਾਂ ਦੇ ਅੰਦਰ ਜੋ ਕੁਝ ਵਰਤਦਾ ਉਹ ਮੈਨੂੰ ਸਭ ਕੁਝ ਦਿਸਦਾ। ਮਹਾਰਾਜ ਕਹਿੰਦੇ ਵਾਹ ਪੰਡਿਤ ਜੀ, ਬੜੀ ਸਮਾਧੀ ਆ ਤੇਰੀ, ਬੜਾ ਤੇਰਾ ਧਿਆਨ ਐਸਾ, ਤਿੰਨਾਂ ਲੋਕਾਂ ਚ ਸਭ ਕੁਝ ਦਿੰਦਾ। ਕਹਿੰਦਾ ਹਾਂ ਜੀ, ਜਿਵੇਂ ਹੱਥ ਦੇ ਧਰੀ ਚੀਜ਼ ਵੇਖ ਲੈਂਦੀ ਆ ਨਾ, ਤਿੰਨਾਂ ਲੋਕਾਂ ਦੇ ਅੰਦਰ ਮੈਨੂੰ ਸਭ ਕੁਝ ਐ ਪ੍ਰਪੱਖ ਸਾਹਮਣੇ, ਧਿਆਨ ਧਰਨ ਨਾਲ ਅੱਖਾਂ ਮੀਟਣ ਨਾਲ ਐਸਾ ਕੁਝ ਹੋ ਜਾਂਦਾ। ਮਹਾਰਾਜ ਕਹਿੰਦੇ ਬਹੁਤ ਬੜੀ ਕਮਾਈ ਆ ਵੀ ਤੇਰੀ, ਬੜਾ ਧਿਆਨ ਆ। ਸਤਿਗੁਰੂ ਪਾਤਸ਼ਾਹ ਇਹ ਕੁਝ ਕਹਿ ਥੋੜੀ ਦੂਰ ਹੋ ਕੇ ਜਾ ਕੇ ਬੈਠ ਗਏ, ਮਰਦਾਨਾ ਕੋਲ ਹੈ। ਪੰਡਿਤ ਜੀ ਨੇ ਫਿਰ ਅੱਖਾਂ ਮੀਟ ਲਈਆਂ। ਜਦੋਂ ਕੋਈ ਲਾਗੇ ਰਸਤੇ ਦੇ ਬੈਠਾ ਸੀ, ਕੋਈ ਲੰਘ ਜਾਂਦਾ ਰਸਤੇ ਚ ਰਾਹੀ ਮਨੁੱਖ, ਪੰਡਿਤ ਦੀ ਸਮਾਧੀ ਨੂੰ ਦੇਖ ਕੇ ਤੇ ਕੋਲ ਠਾਕਰ ਪਏ ਦੇਖ ਕੇ, ਚੌਂਕੀ ਦੇਖ ਕੇ, ਇਹਦਾ ਲੇਪਣ ਚੁੱਪ ਪੋਚਣ ਕੀਤਾ ਦੇਖ ਕੇ, ਕਈ ਲੋਕ ਫਿਰ ਇਹਨੂੰ ਮਾਇਆ ਚੌਂਕੀ ਦੇ ਕੋਲ ਟੇਕ ਜਾਂਦੇ ਨੇ। ਜਦੋਂ ਥੋੜਾ ਜਿਹਾ ਖੁਰਾਕ ਜਿਹਾ ਹੁੰਦਾ ਵੀ ਕੋਈ ਮੱਥਾ ਟੇਕਿਆ ਹੋਊਗਾ, ਫਿਰ ਦੇਖਦਾ ਅੱਖਾਂ ਖੋਲ ਕੇ ਥੋੜੀਆਂ ਨੀਆਂ। ਗੁਰੂ ਨਾਨਕ ਵੇਖੀ ਗਏ, ਥੋੜੇ ਚਿਰ ਬਾਅਦ ਫਿਰ ਇਹਨੇ ਜਦੋਂ ਅੱਖਾਂ ਮੀਟੀਆਂ, ਮਰਦਾਨੇ ਨੂੰ ਹਜ਼ੂਰ ਨੇ ਕਿਹਾ, ਕਈ ਥਾਈ ਤਾਂ ਇਤਿਹਾਸ ਚ ਵੀ ਹਜ਼ੂਰ ਨੇ ਰੂਹਾਨੀ ਅਤ ਸ਼ਕਤੀ ਦੁਆਰਾ ਹੀ ਉਹਦੀ ਚੌਂਕੀ ਸਮੇਤ ਠਾਕਰਾਂ ਦੇ ਮਾਇਆ ਦੇ ਉਹਦੀ ਅਲੋਪ ਕਰਤੀ ਉੱਥੋਂ। ਕਈ ਵਿਦਵਾਨਾਂ ਦਾ ਕਥਨਾ ਵੀ ਭਾਈ ਮਰਦਾਨੇ ਨੂੰ ਕਹਿ ਕੇ ਉਹਦੀ ਸਤਿਗੁਰੂ ਨੇ ਚੌਂਕੀ ਉੱਥੋਂ ਪਰੇ ਕਰ ਦਿੱਤੀ, ਲਾਂਭੇ ਕਿਸੇ ਤਰ੍ਹਾਂ ਦੀ ਕੀਤੀ, ਉਹਦੀ ਚੌਂਕੀ ਉੱਥੋਂ ਅਲੋਪ ਹੋ ਗਈ। ਹੁਣ ਜਦੋਂ ਦੁਬਾਰੇ ਉਹਨੇ ਅੱਖਾਂ ਖੋਲੀਆਂ, ਥੋੜੇ ਚਿਰ ਬਾਅਦ ਦੇਖਿਆ ਤਾਂ ਸਾਹਮਣੇ ਚੌਂਕੀ ਹੈ ਕੋਈ ਨੀ, ਨਾ ਠਾਕਰ ਨਾ ਮਾਇਆ ਜਿਹੜੀ ਚੌਂਕੀ ਚ ਸੀ, ਕੁਝ ਪਹਿਲੀ ਮਾਇਆ ਵੀ ਸੀ, ਕੁਝ ਉਸ ਦਿਨ ਦਾ ਵੀ ਚੜਾਵਾ ਸੀ, ਤੇ ਪੰਡਿਤ ਦੇ ਤਾਂ ਭਾਅ ਵੀ ਬਣ ਗਈ। ਇੱਧਰ ਉੱਧਰ ਦੇਖਦਾ ਪਿਆ, ਉੱਠ ਖਲੋਤਾ, ਕਿੱਥੇ ਅੱਖਾਂ ਮੀਟਰੀਆਂ, ਕਿੱਥੇ ਸਮਾਧੀ ਲੱਗਣੀ ਸੀ, ਦੇਖਦਾ ਇੱਧਰ ਉੱਧਰ ਦੌੜਦਾ, ਕਦੇ ਕਿਸੇ ਨੂੰ ਪੁੱਛਦਾ ਕਦੇ ਕਿਸੇ ਨੂੰ, ਤੇ ਘਬਰਾਇਆ ਹੋਇਆ ਗੁਰੂ ਨਾਨਕ ਦੇਵ ਜੀ ਦੇ ਵੀ ਕੋਲ ਹੋ ਗਿਆ। ਮਹਾਰਾਜ ਕਹਿੰਦੇ ਪੰਡਿਤ ਜੀ ਕੀ ਗੱਲ, ਸਮਾਧੀ ਟੁੱਟ ਗਈ? ਕਿਵੇਂ ਘਬਰਾਇਆ ਫਿਰਦਿਆਂ, ਗੱਲ ਕੀ ਹੋ ਗਈ? ਕਹਿਣ ਲੱਗਿਆ ਸੰਤ ਜੀ ਕਾਹਦੀ ਸਮਾਧੀ, ਮੇਰੀ ਤਾਂ ਕੋਈ ਚੌਂਕੀ ਲੈ ਗਿਆ ਹੈ, ਜੇ ਪਤਾ ਤਾਂ ਆਪ ਦੱਸੋ। ਮਹਾਰਾਜ ਕਹਿੰਦੇ ਸੰਤ ਜੀ ਹੁਣ ਅਸਾਂ ਤੁਹਾਨੂੰ ਪੁੱਛਿਆ ਸੀ ਵੀ ਅੱਖਾਂ ਮੀਟ ਕੇ ਕੀ ਦੇਖਦਾ, ਤੂੰ ਤਾਂ ਕਹਿੰਦਾ ਤਿੰਨਾਂ ਲੋਕਾਂ ਦਾ ਸਭ ਕੁਝ ਦੇਖਦਾ ਮੈਨੂੰ, ਚੌਂਕੀ ਤੇਰੀ ਕਿਤੇ ਥੱਲੜੇ ਪਤਾਲ ਚ ਤਾਂ ਨੀ ਚਲੀ ਗਈ ਜਾਂ ਆਕਾਸ਼ ਚ ਨੀ ਉੱਡ ਗਈ, ਆਹ ਵੀ ਲੋਕ ਬਹੁਤ ਵੱਡਾ ਬ੍ਰਹਿਮੰਡ ਆਗਾ, ਚੌਂਕੀ ਤਾਂ ਇੱਥੇ ਤੇਰੇ ਕੋਲੇ ਕੋਲੇ ਹੀ ਹੋਣੀ ਆ, ਦੇਖ ਧਿਆਨ ਅੱਖਾਂ ਮੀਟ ਤੇ ਦੱਸ ਕਿੱਥੇ ਆ ਤੇਰੀ ਚੌਂਕੀ। ਤੇ ਉਸ ਵੇਲੇ ਹੱਥ ਜੋੜ ਲਏ, ਕਹਿਣ ਲੱਗਿਆ ਜੀ ਸੱਚ ਹੈ, ਇਹ ਤਾਂ ਪੇਟ ਪੂਰਤੀ ਵਾਸਤੇ ਮੈਂ ਸਭ ਝੂਠ ਬੋਲਦਾ ਸੀ, ਕੋਈ ਮੇਰੀ ਸਮਾਧੀ ਨੀ, ਕੁਝ ਨੀ ਮੈਨੂੰ ਦੀਦਾ ਦੂਦਾ। ਮਹਾਰਾਜ ਕਹਿੰਦੇ ਫਿਰ ਝੂਠ ਕਿਉਂ ਬੋਲਦਾ, ਪਖੰਡ ਕਿਉਂ ਕਰਦਾ? ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ ਚੂੜਾਮਨ ਕਵੀ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਦੇ ਉਤਾਰਦ ਦੇ 22ਵੇਂ ਅਧਿਆਇ ਦੇ ਵਿੱਚ ਪ੍ਰਸੰਗ ਅੰਕਿਤ ਕੀਤਾ ਹੈ, ਕਿਰਪਾ ਧਾਰ ਬੋਲੇ ਗੁਣ ਖਾਨੀ ਤਜਹੋ ਝੂਠ ਬੋਲਣ ਕੀ ਬਾਣੀ। ਕਿਰਪਾ ਕਰਕੇ ਗੁਰੂ ਨਾਨਕ ਉਸ ਵੇਲੇ ਬੋਲੇ ਬਚਨ ਕਹਿ, ਮਹਾਰਾਜ ਕਹਿੰਦੇ ਪੰਡਿਤ ਜੀ ਝੂਠ ਬੋਲਣਾ ਛੱਡ। ਬਾਣੀ ਦੇ ਅੰਦਰ ਗੁਰੂ ਜੀ ਨੇ ਕਿਹਾ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਬਾਟ ਮਰੀਦਾ ਜੋਲੀਐ। ਮਾਰੇ ਕਹਿੰਦੇ ਪੰਡਿਤ ਜੀ ਤਜੋ ਝੂਠ ਬੋਲਣ ਕੀ ਬਾਨੀ, ਸ਼ੁੱਧ ਆਤਮਾ ਜਪ ਹਰ ਨਾਮੂ, ਤਜੋ ਪਖੰਡ ਕੇਰ ਸਭ ਕਾਮੂ। ਮਾਰੇ ਕਹਿੰਦੇ ਸ਼ੁੱਧ ਮਨ ਕਰਕੇ ਪੰਡਿਤ ਜੀ ਇਕਾਗਰ ਮਨ ਹੋ ਕੇ ਪਰਮਾਤਮਾ ਦਾ ਨਾਮ ਜਪ, ਤਜੋ ਪਖੰਡ ਕੇਰ ਸਭ ਕਾਮੂ। ਆਹ ਪਖੰਡ ਦਾ ਕੰਮ ਕਿਉਂ ਕਰਦਾ ਪਿਆ? ਕਹਿਣ ਲੱਗਿਆ ਜੀ ਪਖੰਡ ਤੋਂ ਬਿਲਕੁਲ ਚੱਲਦਾ ਨੀ ਸੰਸਾਰ ਦੇ ਅੰਦਰ, ਪੂਜਾ ਪਖੰਡ ਦੀ ਹੁੰਦੀ ਆ, ਮਾਇਆ ਪਖੰਡ ਕਰਕੇ ਹੀ ਆਉਂਦੀ ਆ। ਮਾਰੇ ਕਹਿੰਦੇ ਪੰਡਿਤ ਜੀ ਕੱਲੀ ਮਾਇਆ ਨੂੰ ਮੁੱਖ ਨਾ ਰੱਖ, ਨਰਕਾਂ ਦੇ ਵਿੱਚ ਪਵੇਗਾ। ਇਹ ਉਹ ਸਮਾਂ ਨਹੀਂ ਹੈ ਜਿਹੜਾ ਕੁਝ ਹੁਣ ਤੂੰ ਕਰ ਰਿਹਾ। ਉੱਥੇ ਧਨਾਸਰੀ ਰਾਗ ਦੇ ਅੰਦਰ ਹਜ਼ੂਰ ਨੇ ਅੰਮ੍ਰਿਤ ਵਚਨ ਵੀ ਕਹਿ, ਕਾਲ ਨਾਹੀਂ ਯੋਗ ਨਾਹੀਂ ਨਾ ਹੀ ਸੱਤ ਕਾ ਟੱਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਅੱਖੀ ਤਾਂ ਮਿੱਟ ਹੈ ਨਾਕ ਪਕੜ ਹੈ ਠੱਗਣ ਕੋ ਸੰਸਾਰ। ਮਰ ਕਹਿੰਦੇ ਅੱਖਾਂ ਮੀਟਦੇ ਤੇ ਕਹਿਣਾ ਵੀ ਮੈਨੂੰ ਬੜਾ ਕੁਝ ਦਿੰਦਾ ਹੈ, ਸਭ ਕੁਝ ਝੂਠ ਬੋਲਦਾ। ਇਸ ਲਈ ਇਸ ਤਰ੍ਹਾਂ ਦਾ ਵੀ ਧਿਆਨ ਧਰਨ ਦੀਆਂ ਗੱਲਾਂ ਪਖੰਡ ਵਾਦ ਦੇ ਵਿੱਚ ਹਨ। ਗੁਰਮਤ ਵਿੱਚ ਇਹ ਪਖੰਡ ਨੂੰ ਕਿਸੇ ਤਰ੍ਹਾਂ ਦਾ ਥਾਂ ਨਹੀਂ ਹੈ। ਮੇਰੇ ਸਮਰੱਥ ਗੁਰੂ ਜੀ ਨੇ ਕਿਰਪਾ ਕੀਤੀ ਆ ਵੀ ਧਿਆਨ ਕਿਹਦਾ ਧਰਨਾ, ਜਿਵੇਂ ਭਾਈ ਨੰਦ ਲਾਲ ਜੀ ਦੇ ਬੋਲ ਆਪ ਸੁਣੇ, ਵਾਹਿਗੁਰੂ ਗੁਰ ਜਾਪੀਏ ਵਾਹਿਗੁਰੂ ਕਰ ਧਿਆਨ, ਮੁਕਤ ਲਾਭ ਸੋ ਹੋਏ ਹੈ ਗੁਰਸਿੱਖ ਰਿਦਮੈ ਮਾਨ। ਗੁਰਸਿੱਖ ਨੇ ਜੋ ਬਾਣੀ ਪੜ੍ਹਦਾ ਸਿਮਰਨ ਕਰਦਾ ਉਸੇ ਤੇ ਆਪਣੇ ਧਿਆਨ ਨੂੰ ਕੇਂਦਰਿਤ ਕਰਨਾ। ਜੇ ਜਪਜੀ ਸਾਹਿਬ ਪੜ੍ਹ ਰਿਹਾ ਉਦੋਂ ਇਹ ਨਾ ਹੋਵੇ ਪਤਾ ਹੀ ਨਹੀਂ ਲੱਗੇ ਵੀ ਮੈਂ ਕਿਹੜੀ ਪੌੜੀ ਪੜ੍ਹਣੀ ਤੇ ਕਿਹੜੀ ਨਹੀਂ ਪੜ੍ਹੀ, ਉਦੋਂ ਮਨ ਉਹਦੇ ਚ ਜੁੜਿਆ ਵਾ ਹੋਵੇ ਤੇ ਫਿਰ ਜੇ ਮਨ ਜੁੜਿਆ ਹੋਵੇਗਾ ਰਸ ਵੀ ਆਵੇਗਾ। ਇਸੇ ਲਈ ਧਿਆਨ ਲਈ ਪ੍ਰੇਰਣਾ ਭਾਈ ਗੁਰਦਾਸ ਜੀ ਨੇ ਵੀ ਸਾਨੂੰ ਕੀਤੀ ਹੈ ਵੀ ਕਿਵੇਂ ਧਿਆਨ ਕਾਹਦਾ ਕਰਨਾ, ਕਿਵੇਂ ਪ੍ਰੇਰਣਾ ਲੈਣੀ ਆ। ਭਾਈ ਗੁਰਦਾਸ ਜੀ ਕਹਿੰਦੇ ਨੇ ਸ਼ਬਦ ਗੁਰੂ ਗੁਰ ਜਾਣੀ ਹੈ, ਗੁਰਮੁਖ ਹੋਏ ਸੁਰਤ ਧੁਰ ਚੇਲਾ, ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੁਰਮ ਹੰਸ ਵੰਸ ਨਵੇਲਾ। ਸਿਮਰਨ ਦੀ ਜੁਗਤੀ ਕੂੰਜ ਦੇ ਕੋਲੋਂ ਸਿੱਖ ਲੈਣੀ ਆ ਕਹਿੰਦੇ, ਜਿਹੜਾ ਗਿਆਨ ਆ ਉਹ ਹੰਸ ਤੋਂ, ਜਿਹੜਾ ਧਿਆਨ ਉਹ ਕੱਸੂ ਕੁੰਮੇ ਦਾ, ਕਿਵੇਂ ਧਿਆਨ ਪ੍ਰਪਾਕਾ। ਗੁਰਸਿੱਖ ਨੇ ਇਸ ਤਰ੍ਹਾਂ ਧਿਆਨ ਧਰਨਾ, ਕੋਈ ਪਖੰਡ ਵਾਲਾ ਧਿਆਨ ਨਹੀਂ ਧਰਨਾ। ਧਿਆਨ ਧਰੋ ਤੇ ਕੋ ਮਨਵੈ, ਜੇ ਕੋ ਅਮਤੋਜ ਸਵੈ ਜਗ ਛਾਇਓ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਜਿਹਦੀ ਸ਼ਕਤੀ ਜਿਹਦਾ ਬਲ ਸਾਰੇ ਬ੍ਰਹਿਮੰਡ ਦੇ ਅੰਦਰ ਛਾਇਆ ਹੋਇਆ ਨਾ, ਐ ਮਨੁੱਖ ਤੂੰ ਉਹਦਾ ਧਿਆਨ ਧਰਨਾ ਕਰ, ਜਿਹੜਾ ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਉਹ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ, ਗੁਰੂ ਸਰੂਪ ਦਾ ਧਿਆਨ ਗੁਰਸਿੱਖ ਨੇ ਧਰਨਾ। ਰਹੋ ਵਿਚਾਰ, ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ, ਸ਼ਬਦ ਦੇ ਆਰੰਭ ਤਾਂ ਤੋਂ ਸੁਣੀਏ।
ਵਾਹਿਗੁਰੂ ਸਾਹਿਬ ਜੀ ਸੂਹੇ ਮਹੱਲਾ ਪੰਜਵਾਂ, ਗੁਰ ਕਾ ਬਚਨ ਹਿਰਦੈ ਧਿਆਨ ਧਾਰੇ।
ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਭਾਈ ਅਸਾਂ ਨੇ ਤਾਂ ਗੁਰ ਕਾ ਬਚਨ ਹਿਰਦੈ ਧਿਆਨ ਧਾਰੇ, ਭਾਈ ਅਸਾਂ ਤਾਂ ਗੁਰਾਂ ਦੇ ਬਚਨ ਦੁਆਰਾ ਹੀ ਹਿਰਦੇ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਧਿਆਨ ਧਾਰਨਾ ਕੀਤਾ ਹੈ।
ਰਤਨਾ ਜਾਪ ਜਪ ਬਨਵਾਰੀ,
ਜਾਪ ਕਿਹਦਾ ਕਰਦੇ ਆ? ਮਹਾਰਾਜ ਕਹਿੰਦੇ ਰਸਨਾ ਦੇ ਨਾਲ, ਉਹ ਜਿਹੜਾ ਬਨਵਾਰੀ ਸੰਸਾਰ ਬਨ ਦਾ ਮਾਲਕ ਹੈ ਵਾਹਿਗੁਰੂ, ਉਹ ਵਾਹਿਗੁਰੂ ਪਰਮਾਤਮਾ ਦਾ ਰਸਨਾ ਨਾਮ ਜਪੋ, ਉਹਦਾ ਹੀ ਰਸਨਾ ਕਰਕੇ ਨਾਮ ਜਪਦੇ ਆ। ਹੁਣ ਹਰ ਕੋਈ ਮਨੁੱਖ ਜਿਹੜਾ ਕੋਈ ਪਰਮਾਰਥ ਪਾਉਂਦੀ ਆ, ਕੋਈ ਨਾਮ ਦੀ ਗੱਲ ਕਰਦਾ, ਕੋਈ ਧਿਆਨ ਦੀ ਗੱਲ ਕਰਦਾ, ਗੁਰਸੰਗਤ ਜੀ ਨਾਮ ਜਪੇ ਹੀ ਕੁਝ ਪ੍ਰਾਪਤ ਹੋਣਾ, ਕੱਲਾ ਕਹਿਣ ਨਾਲ ਨਹੀਂ ਕੁਝ, ਜੇ ਉਹ ਜਪੂਗਾ। ਜਿਹੜਾ ਸਤਿਗੁਰੂ ਜੀ ਤਾਂ ਬਾਣੀ ਚ ਵਾਰ ਵਾਰ ਪ੍ਰੇਰਣਾ ਕੀਤੀ ਆ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਡਾਕਟਰ ਭਾਈ ਵੀਰ ਸਿੰਘ ਜੀ ਦੇ ਜੀਵਨ ਨਾਲ ਇੱਕ ਸੰਬੰਧਿਤ ਸਾਖੀ ਹੈ, ਇੱਕ ਪੁਸਤਕ ਦੇ ਵਿੱਚ ਪੜ੍ਹਿਆ। ਡਾਕਟਰ ਭਾਈ ਵੀਰ ਸਿੰਘ ਜੀ ਬੰਬੇ ਗਏ, ਜਿੱਥੇ ਹੋਰ ਉੱਥੇ ਪ੍ਰੇਮੀ ਮਿਲੇ ਉਹਨਾਂ ਨੂੰ, ਇੱਕ ਬਹੁਤ ਪੜ੍ਹੀ ਲਿਖੀ ਨੌਜਵਾਨ ਲੜਕੀ ਭਾਈ ਸਾਹਿਬ ਜੀ ਦੇ ਪਾਸ ਆਈ, ਬੜੇ ਸਤਿਕਾਰ ਨਾਲ ਮਿਲੀ ਤੇ ਭਾਈ ਸਾਹਿਬ ਜੀ ਨੂੰ ਕਹਿਣ ਲੱਗੀ, ਭਾਈ ਸਾਹਿਬ ਜੀ ਮਨ ਨਹੀਂ ਟਿਕਦਾ, ਮਨ ਦੇ ਅੰਦਰ ਬੜੀ ਭਟਕਣਾ ਤੇ ਬਹੁਤ ਅਸ਼ਾਂਤ ਰਹਿੰਦਾ ਮਨ,
ਕੋਈ ਕਿਰਪਾ ਕਰੋ, ਕੋਈ ਢੰਗ ਤਰੀਕਾ ਦੱਸੋ ਕੀ ਕਰਿਆ ਕਰਾਂ। ਉਹਦੇ ਬਾਰੇ ਭਾਈ ਸਾਹਿਬ ਜੀ ਨੇ ਪਹਿਲਾਂ ਪੁੱਛਿਆ ਕਿੰਨੀ ਪੜ੍ਹੀ, ਸਾਰਾ ਕੁਝ, ਬਹੁਤ ਚੰਗੀ ਪੜ੍ਹੀ ਲਿਖੀ ਲੜਕੀ ਸੀ। ਡਾਕਟਰ ਭਾਈ ਸਾਹਿਬ ਜੀ ਨੇ ਪੁੱਛਿਆ ਵੀ ਕੀ ਕਰਦੀ ਹੋਣੀ ਆ, ਨਾਮ ਦੀ ਕੋਈ ਗੱਲ ਨਹੀਂ ਸੀ, ਕਦੇ ਜਪਿਆ ਨਹੀਂ ਸੀ, ਇਸ ਪਾਸੇ ਚੱਲੀ ਨਹੀਂ ਸੀ। ਡਾਕਟਰ ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਬੇਟਾ ਚੰਗਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ, ਜੇ ਬਹੁਤਾ ਨਹੀਂ ਤਾਂ 5 ਮਿੰਟ ਬਚਨ ਮੰਨੀ, ਇਹ ਬੈਠ ਕੇ ਤੂੰ ਵਾਹਿਗੁਰੂ ਵਾਹਿਗੁਰੂ ਦਾ ਇਕਾਗਰ ਬਣ ਹੋ ਕੇ ਜਾਪ ਕਰਿਆ ਕਰ, ਵੱਧ ਜਿੰਨਾ ਗੁਰੂ ਕਿਰਪਾ ਕਰੇ, ਪਰ ਇੰਨਾ ਜ਼ਰੂਰ ਕਰਨ ਦਾ ਪਰਨ ਕਰਦਾ। ਕਹਿਣ ਲੱਗੇ ਸਤ ਵਚਨ। ਭਾਈ ਸਾਹਿਬ ਜੀ ਵਾਪਸ ਪ੍ਰਤ ਆਏ, ਉਹ ਬੀਬੀ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰਮੰਤਰ ਦੇ ਜਾਪ ਵਿੱਚ ਜੁੜਨ ਲੱਗੀ, 5 ਮਿੰਟ ਹੀ ਜਾਪ ਕਰਿਆ ਕਰੇ। ਮਹੀਨੇ ਤੋਂ ਬਾਅਦ ਡਾਕਟਰ ਭਾਈ ਵੀਰ ਸਿੰਘ ਜੀ ਦੇ ਕੋਲ ਚਿੱਠੀ ਫਿਰ ਉਸਨੇ ਭੇਜੀ। ਉਹਨਾਂ ਸਮਿਆਂ ਦੇ ਅੰਦਰ ਚਿੱਠੀਆਂ ਦੇ ਸਾਧਨ ਸਨ, ਡਾਕ ਰਾਹੀਂ ਆਉਂਦੀਆਂ। ਐਸੇ ਪਾਵਨ ਧਰਤੀ ਤੇ, ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਡਾਕਟਰ ਭਾਈ ਵੀਰ ਸਿੰਘ ਜੀ ਦੇ ਕੋਲ ਚਿੱਠੀ ਆਈ। ਇੱਕ ਡਾਕਟਰ ਭਾਈ ਵੀਰ ਸਿੰਘ ਜੀ ਦੇ ਕੋਲ ਹੋਰ ਪ੍ਰੇਮੀ ਬੈਠਾ ਸੀ, ਚਿੱਠੀ ਉਹਨੇ ਪੜ੍ਹ ਕੇ ਭਾਈ ਸਾਹਿਬ ਜੀ ਨੂੰ ਸੁਣਾਈ। ਉਹ ਬੀਬੀ ਚਿੱਠੀ ਦੇ ਵਿੱਚ ਲਿਖਦੀ ਹੈ, ਭਾਈ ਸਾਹਿਬ ਜੀ ਤੁਸਾਂ ਨੇ ਕਿਹਾ ਸੀ ਵੀ 5 ਮਿੰਟ ਨਾਮ ਜਪਿਆ ਕਰੋ, ਮੈਂ 5 ਮਿੰਟ ਨਾਮ ਜਪਦੀ ਹਾਂ ਹਰ ਰੋਜ਼, ਪਰ ਮਨ 3 ਕੁ ਮਿੰਟ ਟਿਕਦਾ ਹੈਗਾ, 5 ਮਿੰਟ ਨਹੀਂ ਟਿਕਦਾ, ਤੇ ਮਨ ਚਾਹੁੰਦਾ ਵੀ ਉੱਠ ਖੜਾ ਵਿੱਚੋਂ ਵੀ, ਪਰ ਮੈਂ ਉੱਠਦੀ ਨਹੀਂ, ਹੱਥ ਕਰਕੇ ਤੁਹਾਡਾ ਵਚਨ ਮੰਨ ਕੇ 5 ਮਿੰਟ ਮੈਂ ਬੈਠੀ ਰਹਿੰਦੀ ਹਾਂ, ਜਪਦੀ ਰਹਿੰਦੀ ਹਾਂ। ਭਾਈ ਸਾਹਿਬ ਜੀ ਮੈਂ ਜਪਦੀ ਰਹਾਂਗੀ, ਛੱਡਾਂਗੀ ਨਹੀਂ, ਜ਼ਰੂਰ ਜਪਦੀ ਰਹਾਂਗੀ। ਇਹ ਚਿੱਠੀ ਚ ਬਸ ਇੰਨੇ ਕੀ ਲਫ਼ਜ਼ ਤੇ ਫਿਰ ਫਤਿਹ ਬੁਲਾਈ ਆ। ਜਿਹੜਾ ਪੜ੍ਹ ਕੇ ਡਾਕਟਰ ਭਾਈ ਵੀਰ ਸਿੰਘ ਜੀ ਨੂੰ ਚਿੱਠੀ ਸੁਣਾ ਰਿਹਾ ਸੀ, ਉਹ ਕਹਿਣ ਲੱਗਿਆ, ਭਾਈ ਸਾਹਿਬ ਜੀ ਇਹ ਕੌਣ ਆ ਲੜਕੀ ਜਿਹਨੇ ਤੁਹਾਨੂੰ ਚਿੱਠੀ ਲਿਖੀ ਆ? ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ, ਬੰਬੇ ਰਹਿੰਦੀ ਹੈ ਲੜਕੀ, ਬਹੁਤ ਪੜ੍ਹੀ ਲਿਖੀ ਆ। ਭਾਈ ਸਾਹਿਬ ਜੀ ਨੇ ਸਾਰੀ ਸਾਖੀ ਸੁਣਾਈ ਵੀ ਅਸੀਂ ਉੱਥੇ ਗਏ ਸੀ, ਇਹਨੂੰ ਇਸ ਤਰ੍ਹਾਂ ਕਿਹਾ। ਫਿਰ ਉਹ ਪੜ੍ਹ ਕੇ ਸੁਣਾਵਣ ਵਾਲੇ ਪ੍ਰੇਮੀ ਨੇ ਸਵਾਲ ਕੀਤਾ, ਕਹਿੰਦਾ ਭਾਈ ਸਾਹਿਬ ਜੀ ਇਹ ਜਿਹੜੀ 5 ਮਿੰਟ ਨਾਮ ਜਪਦੀ ਆ, ਕੀ ਇਹਦਾ ਨਾਮ ਜਪਣਾ ਸਫਲਾ ਹੋ ਜਾਵੇਗਾ, ਇਹਦੇ ਜੀਵਨ ਦੀ ਘਾਲ ਥਾਂ ਪੈ ਜਾਵੇਗੀ, ਕੋਈ ਤਰੱਕੀ ਜੀਵਨ ਚ ਕਰ ਜਾਵੇਗੀ? ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ, ਹਾਂ ਜ਼ਰੂਰ। ਭਾਈ ਸਾਹਿਬ ਜੀ ਕਹਿੰਦੇ, ਜਮਾ ਹੀ ਨਹੀਂ ਸੀ ਨਾਮ, ਇਹਨੇ ਕਦੇ ਲਿਆ ਹੀ ਨਹੀਂ ਸੀ ਰੱਬ ਦਾ, ਹੁਣ ਇਹ ਚਿੱਠੀ ਚ ਆਪ ਲਿਖਦੀ ਪਈ ਆ ਵੀ 3 ਮਿੰਟ ਮੇਰਾ ਨਾਮ ਜਪ ਜਾਂਦਾ, ਮਨ ਟਿਕ ਜਾਂਦਾ 3 ਮਿੰਟ, ਵੀ ਮੈਂ ਜਪਦੀ 5 ਮਿੰਟਾਂ, ਤੇ ਪਰ ਨਾਲ ਇਹਨੇ ਇਹ ਵੀ ਕਿਹਾ ਵੀ ਮੈਂ ਛੱਡਾਂਗੀ ਨਹੀਂ, ਜਪਦੀ ਰਹਾਂਗੀ। ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ, ਉਹ ਜਪਦੀ ਜਦੋਂ ਰਹੇਗੀ ਤਾਂ ਤਰੱਕੀ ਕਰੇਗੀ ਅਵਸ਼। ਤੇ ਸਮਾਂ ਬੀਤਦਾ ਗਿਆ, 1 ਸਾਲ ਬਾਅਦ ਫਿਰ ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਉੱਥੇ ਬੰਬੇ ਗਏ, ਜਿੱਥੇ ਹੋਰ ਪ੍ਰੇਮੀ ਮਿਲੇ, ਤੇ ਉਹ ਬੀਬੀ ਵੀ ਆਪਣੇ ਪਿਤਾ ਦੇ ਨਾਲ ਆਪਣੇ ਬਾਪ ਦੇ ਨਾਲ ਚੱਲ ਕੇ ਭਾਈ ਸਾਹਿਬ ਜੀ ਦੇ ਕੋਲ ਆਈ। ਤੇ ਭਾਈ ਸਾਹਿਬ ਜੀ ਕਿਸੇ ਘਰ ਨੂੰ ਜਾ ਰਹੇ ਸਨ ਕਿਸੇ ਪ੍ਰੇਮੀ ਦੇ, ਤੇ ਨਾਲ ਹੀ ਉਹ ਬੀਬੀ ਵੀ ਬੈਠ ਗਈ ਤੇ ਨਾਲ ਉਹਦਾ ਬਾਪ, ਗੱਡੀ ਦੇ ਵਿੱਚ ਬੈਠੇ ਜਾ ਰਹੇ ਆ। ਤੇ ਉਹ ਬੀਬੀ ਆਪਣੇ ਅੰਗੂਠੇ ਦੇ ਉੱਤੇ ਉਂਗਲਾਂ ਇਸ ਤਰ੍ਹਾਂ ਚਾਰੇ ਵਾਰ ਵਾਰ ਇਉਂ ਲਗਾ ਰਹੀ ਆ, ਇਉਂ ਵਾਰ ਵਾਰ, ਉਦਾਂ ਚੁੱਪ ਹੈ। ਤੇ ਭਾਈ ਸਾਹਿਬ ਜੀ ਉਦਾਂ ਜਾਣਦੇ ਸਨ, ਪਰ ਪੁੱਛ ਲਿਆ, ਕਹਿਣ ਲੱਗੇ, ਬੱਚੀ ਆ ਉਂਗਲਾਂ ਅੰਗੂਠੇ ਤੇ ਲਗਾ ਕੇ ਚਾਰੇ ਕੀ ਕਰਦੀ ਆ? ਉਹ ਅੱਗੋਂ ਕਹਿਣ ਲੱਗੀ, ਭਾਈ ਸਾਹਿਬ ਜੀ ਜਾਪ ਤਾਂ ਤੁਸੀਂ ਬਖਸ਼ ਦਿੱਤਾ ਸੀ, ਕਹਿ ਦਿੱਤਾ ਸੀ ਜਪਿਆ ਕਰ, ਪਰ ਮੈਂ ਉਂਗਲਾਂ ਦੇ ਉੱਤੇ ਮੈਂ ਇਸ ਤਰ੍ਹਾਂ ਇੱਕ ਉਂਗਲ ਤੇ ਵਾਹ, ਦੂਜੇ ਤੇ ਗੁਰੂ ਗੂ ਗੱਗਾ ਲਾਉਣੀ ਆ, ਤੀਜੇ ਤੇ ਹਾਹਾ ਤੇ ਰਾਰਾ, ਚਾਰਾਂ ਉਂਗਲਾਂ ਦੇ ਉੱਤੇ ਵਾਹੇ ਗੁਰੂ, ਮੈਂ ਚਾਰੇ ਉਂਗਲਾਂ ਇਸ ਤਰ੍ਹਾਂ ਕਰਦੇ ਰਹਿਣੀ ਆ, ਬੜੇ ਟਕਾ ਨਾਲ, ਬੜੀ ਇਕਾਗਰਤਾ ਦੇ ਨਾਲ। ਹੁਣ 5 ਮਿੰਟ ਨਹੀਂ, ਅੰਮ੍ਰਿਤ ਵੇਲੇ ਮੈਂ 1/2 ਘੰਟੇ ਤੋਂ ਵੀ ਵੱਧ ਹਰ ਰੋਜ਼, ਤੇ ਕਿਰਪਾ ਨਾਲ ਮਹਾਰਾਜ ਦੇ ਨਾਲ, ਕਹਿੰਦੇ ਅਕਾਲ ਪੁਰਖ ਦੀ ਕਿਰਪਾ ਤੁਹਾਡੀ ਬਖਸ਼, ਤੇ ਹੁਣ ਮੇਰਾ ਉਹ 1/2 ਘੰਟਾ ਪੂਰੀ ਇਕਾਗਰਤਾ ਅੰਮ੍ਰਿਤ ਰਸ ਨਾਲ ਭਰਿਆ ਪੂਰਾ ਬੀਤਦਾ ਹੈ, ਗੁਰੂ ਦੀ ਕਿਰਪਾ ਹੋ ਗਈ ਆ। ਇਸ ਲਈ ਜਪਣ ਦੇ ਨਾਲ ਕਿਰਪਾ ਹੋਣੀ ਆ, ਜਿੰਨਾ ਚਿਰ ਜਪਾਂਗੇ ਨਹੀਂ ਇਸ ਤਰ੍ਹਾਂ ਕਿਵੇਂ ਹੋਵੇਗਾ? ਕਿਉਂਕਿ ਪ੍ਰਭੂ ਪਰਮਾਤਮਾ ਦਾ ਜਿਹੜਾ ਨਾਮ ਆ ਉਹ ਪਾਪਾਂ ਨੂੰ ਕੱਟ ਦਿੰਦਾ। ਫਿਰ ਗੁਰਮੁਖ ਨੇ, ਭਾਈ ਸਾਹਿਬ ਜੀ ਨੇ ਉਸ ਗੁਰਮੁਖ ਨੂੰ ਦੱਸਿਆ ਵੀ ਇਹ ਜਿਹੜੀ ਬੱਚੀ ਸੀ ਪਹਿਲਾਂ ਤਾਂ ਪਾਪਾਂ ਦੀ ਮੈਲ ਲੱਗੀ ਹੋਈ ਸੀ, ਮਨ ਨਹੀਂ ਸੀ ਟਿਕਦਾ, ਤੇ ਜਿਹੜਾ ਨਾਮ ਆ ਉਹ ਪਹਿਲਾਂ ਮੈਲ ਨੂੰ ਕੱਢਦਾ, ਮੈਲ ਧੋਤੀ ਗਈ, ਪਾਪ ਸਾਰੇ ਕੱਟੇ ਗਏ, ਤੇ ਹੁਣ ਨਾਮ ਦੀ ਕਿਰਪਾ ਹੋ ਗਈ, ਹੁਣ ਨਾਮ ਅੰਮ੍ਰਿਤ ਵਰਸ਼ਣ ਲੱਗ ਗਿਆ ਸਹਿਜੇ ਸਹਿਜੇ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਪਹਿਲਾਂ ਮਨ ਦਾ ਖੰਡਾਓ, मन का टका तद ही नहीं भी साढ़े अंदर अनंत तरह के फुरने संकल्प पाप सहजे सहजे जदों नाम जपद्या गुरु की कला वरत जाती है फिर एकाग्रता फिर पूर्ण रस होना है नहीं तो उदा भी गुरु कृपा करके कदे कदे बौड़ के तरस करके इनू नाम रस विच भी ऐसी एकाग्रता बख्श दिंदा रहो विचार हजूर कहिंदे ने रसना नाम जपो बनवारे क्योंकि हे जिबे तू राम गुण गाओ। असल च मनुख ने सब तो पहला रसना नाल ही नाम जपना शुरू करना है बोल के जीभा नाल भावे बाणी पढ़दा बोल के भावे गुरमंत्र का जाप करदा भावे मूल मंत्र का पर जो परपक अभ्यास हो जाएगा फिर कला गुरमंत्र ही नहीं फिर गुरसिखा दे बाणी भी अंदर आपने अंदर चल पैंदी है सहजे बिना बोलिया सब कुछ फिर गुरबाणी अंदर कई महापुरखां दे जदों जीवन पढ़दे आ सुतियां पिया भी वह किन्नी किन्नी गुरबाणी पढ़ जांदे सन जी एकाग्रता दे नाल सुरती दे नाल गुरबाणी का पाठ फिर सुखमनी साहब दे पाठ नितनेम दीआं बाणियां होरां दे पाठ फिर सुरत नाल भी पाठ होण लग जांदा जदों गुरु कृपा कर दिंदा है। हजूर कहिंदे हन रसना जाप जपो बनवारी भाई गुरु दे वचनां द्वारा ही परमात्मा दा ध्यान धरदे आ रसना करके वाहेगुरु का जाप करते हाँ
सफल मूरत दर्शन बलिहारी
वाहेगुरु का स्वरूप सफला है मनुख जीवन दे सफल करन वाला है सफल मूर्त मूर्त का अर्थ इतने कोई प्रतिमा नहीं मूर्ति नहीं जिवें आरंभ विच विचार की मूर्त का इथे अर्थ है स्वरूप सफल मूर्त अकाल पुरख वाहेगुरु का स्वरूप सफल है सहत फादे है गुरु दा दर्शन जिहड़ा सफल है सफल मूर्त दर्शन बलिहारी गुरु साहब जी दे दर्शना तो सदके जांदे हां मालक दे दर्शना तो बलिहार जांदे हां
चरण कमल मन प्राण आधारी
चरण कमल प्रभ प्राण आधारी ओ मालक वाहिगुरु जी दे चरण कमलां नू अपने प्राणा दा आधार आसला नीचे कर लेना कीता है चरण कमल मन प्राण आधारी हुण चरण कमल गुरु दे केड़े हन हिरदै चरण शब्द सतगुर को नानक बंध उपाल इत्थे जिहड़े अखौती पखंडी कोई ऐसे गुरु बने होए ने कईआं नूं बड़ा भुलेखा पाउंदे ने वी गुरबाणी च चरणां दी गल कीती गई है ते तुसीं चरण गुरु दे है नहीं गुरु ग्रंथ साहिब जी दे चरण तां व्यक्तिगत दा ही ध्यान धरिया जा सकदा है गुरसंगत जी व्यक्तिगत दे चरण हिरदे च किवें वसाए जाणगे व्यक्तिगत दे किसे दे चरण हिरदे च नहीं बस सकते गेड़ गिठ दे चरण गिठ दे किवें हिरदे च बसणगे उह चरण किसे व्यक्ति दे करनगे की हां सरगुण स्वरूप विच गुरु साहब दे जिहड़े मुबारक चरण सन उह चरणां दी महिमा भाई गुरदास जी ने कीती आ चरण कमल को महात्मा आगात बोध अतः चरज मैं नमो नमो नम है कोमल कोमलता उह शीतल शीतलता वासना सुवास तास दुतिया ना सम है होर किसे दे चरण ही ऐसे हो सकते उदा गुरु दे चरण ने धन गुरु पातशाह दे मुबारक गुरु कलंगीधर गुरु गोबिंद सिंह साहब जी दे मुबारक चरणा दा ध्यान धरिया देवी चंद ने जालम भीम चंद वर्गे उस दे उत्ते तट्टे तोड़ करके अखां दे विच फेरे जा रहे ने उहदे तोड़ां दा जिहड़ा कष्ट है गुरु कलंगीधर अपने मुबारक चरणा दे उत्ते झल रहे ने अपने चरणा ते जल पवाया इतिहास दसदा है जो गुरु जी के चरण गुरसिखा ने तके तो जिवें तोड़ वजे होंगे ने गुरु के चरणा ते इस तरह बेहोशी की हालत में उसनू करके सिट दिता देवी चंद नूं नेत्रां दा कुछ तोड़ तत्ते सलाइया कुछ बिगाड़ नहीं सके इतिहास दसदा है जे तुलसां दासी ने गुरु नानक दे लंबे पिया के मुबारक चरणा नूं अपनी रसना सुहाई आ तां उहनू त्रिलोकी की सोझी हो गई आ तुलसां दासी ने दौड़ के आके माता तृप्ता नूं कहा माता जी तुसीं कहिंदे हो बुला के लैके आओ प्रशादा शगन वो तो अपने सेवक मनसुख साहूकार का डुबदा जहाज पार कर रहे ने माता तृप्ता जी जदों गुरु नानक इतने नूं आए उठ करके माता जी कहन लगे अगे होर मखौल करदे जी हुण तां दासी भी मखौल करदी आ हजूर ने अपना आप ना जनाउंदिआं होइआं पातशाह कहन लगे माता इन्हां दे वचनां ते यकीन ना करो पर सतगुरु की ऐसी कला वरती गुरु के मुबारक चरणा नूं रसना सुहाउण करके ओदी ऐसी दिव्य दृष्टि खुल गई सब सोझी हो आई उहनूं ते रूहानियत शक्ति भी किथे गुरु पातशाह की जीआं नूं तार रहे ने किस तरह ही सब कुछ देख लिया नाल आत्मे अंतर आत्मे नाम रंग विच भिज गई तुलसां दासी जिवें इतिहास नूं पढ़दिआं जिक्र आउंदा है इह गुरु दे मुबारक चरण ने चरण कमल मन प्राण आधारी ਅੱਜ ਗੁਰੂ ਦੇ ਸ਼ਬਦ ਗੁਰੂ ਦੇ ਚਰਨ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਨ ਦਿਓ ਪਾਲ ਚਰਨ ਕਮਲ ਮਨ ਪ੍ਰਾਣ ਆਧਾਰੀ ਪ੍ਰਾਣਾਂ ਦਾ ਆਸਰਾ ਗੁਰੂ ਦੇ ਸ਼ਬਦ ਹੀ ਨੇ ਗੁਰੂ ਦੇ ਸ਼ਬਦ ਨੂੰ ਗੁਰਸਿੱਖ ਨੇ ਆਪਣੇ ਹਿਰਦੇ ਚ ਵਸਾਉਣਾ ਆਪਣੇ ਪ੍ਰਾਣਾਂ ਦਾ ਆਧਾਰ ਗੁਰੂ ਦੇ ਸ਼ਬਦ ਨੂੰ ਜਾਣਨਾ ਹੈ ਹਜ਼ੂਰ ਕਹਿੰਦੇ ਨੇ ਚਰਨ ਕਮਲ ਮਨ ਪ੍ਰਾਣ ਆਧਾਰੀ ਭਾਈ ਸਾਡੇ ਮਨ ਅਤੇ ਪ੍ਰਾਣਾਂ ਦਾ ਆਸਰਾ ਗੁਰੂ ਕੇ ਚਰਨ ਹਨ ਕੇ ਹਜ਼ੂਰ ਕਿਰਪਾ ਕਰਦੇ ਹਨ
ਸਾਧ ਸੰਗ ਜਨਮ ਮਰਨ ਨਿਵਾਰੀ
ਸਾਧ ਸੰਗਤ ਕਰਕੇ ਜਨਮ ਮਰਨ ਨਿਵਾਰੀ ਜੰਮਨ ਮਰਨ ਦਾ ਜਿਹੜਾ ਕਸ਼ਟ ਸੀ ਦੁੱਖ ਸੀ ਉਹ ਕੱਟ ਲਿਆ ਹੈ ਸਾਧ ਸੰਗਤ ਕਰਨ ਨਾਲ ਜੰਮਨ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ ਸਾਧ ਸੰਗਤ ਕੀਤੇ ਤੋਂ ਬਿਨਾਂ ਮਨੁੱਖ 84 ਲੱਖ ਜੂਨਾਂ ਦੇ ਅੰਦਰ ਭਟਕਦਾ ਹੈ 84 ਦੇ ਚੱਕਰ ਦੇ ਅੰਦਰ ਸਾਧ ਸੰਗ ਗੁਰ ਸ਼ਬਦ ਬਿਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਲੱਖ 84 ਨੇ ਆਵਾ ਜਾਵਾ 84 ਲੱਖ ਜੂਨਾਂ ਦੇ ਅੰਦਰ ਆਵਾਗਮਨ ਦੇ ਅੰਦਰ ਭਟਕਦਾ ਰਹਿੰਦਾ ਅਵਸਰ ਬੀਤਿਆ ਹੱਥ ਨਾ ਆਵੇ ਜਦੋਂ ਸਮਾਂ ਬੀਤ ਗਿਆ ਮੁੜ ਕੇ ਹੱਥ ਨਹੀਂ ਆਉਂਦਾ ਗੁਰੂ ਦੇ ਸ਼ਬਦ ਤੋਂ ਬਿਨਾਂ ਸਾਧ ਸੰਗਤ ਤੋਂ ਬਿਨਾਂ ਮਨੁੱਖ 84 ਦੇ ਚੱਕਰ ਵਿੱਚ ਭਟਕਦਾ ਰਹਿੰਦਾ ਹੈ ਹਜ਼ੂਰ ਕਹਿੰਦੇ ਨੇ ਸਾਧ ਸੰਗ ਜਨਮ ਮਰਨ ਨਿਵਾਰੀ ਗੁਰੂ ਕੀ ਸੰਗਤ ਕਰਕੇ ਭਾਈ ਜੰਮਨ ਮਰਨ ਦਾ ਦੁੱਖ ਨਿਵਿਰਤ ਕਰ ਲਿਆ ਕੱਟਿਆ ਗਿਆ ਹੈ
ਅੰਮ੍ਰਿਤ ਕਥਾ ਸੁਣ ਕਰਨ ਆਧਾਰੀ
ਸੰਗਤ ਦੇ ਵਿੱਚ ਮਿਲ ਕਰਕੇ ਜਿਹੜੀ ਅੰਮ੍ਰਿਤ ਕਥਾ ਜਿਹੜੀ ਮੌਤ ਤੋਂ ਰਹਿਤ ਕਰਨ ਵਾਲੀ ਆਤਮਿਕ ਜੀਵਨ ਬਖਸ਼ਣ ਵਾਲੀ ਜਿਹੜੀ ਕਥਾ ਹੈ ਐਸੀ ਅੰਮ੍ਰਿਤ ਰੂਪ ਗੁਰਬਾਣੀ ਦੀ ਵਿਚਾਰ ਉਹਨੂੰ ਹੀ ਸੁਣ ਕਰਕੇ ਅਸੀਂ ਆਪਣੇ ਕੰਨਾਂ ਦਾ ਆਧਾਰ ਆਸਰਾ ਬਣਾਇਆ ਹੈ ਗੁਰੂ ਕੀ ਜਿਹੜੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਪਾਵਨ ਵਿਚਾਰ ਹੈ ਇਹ ਸੁਣਨ ਵਾਲਿਆਂ ਦਾ ਵੀ ਆਧਾਰ ਆਸਰਾ ਬਣਦੀ ਆ ਜਿਹੜਾ ਆਪਣੇ ਕੰਨਾਂ ਚ ਹਿਰਦੇ ਚ ਵਸਾਉਂਦਾ ਉਹਦਾ ਵੀ ਆਸਰਾ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਇਹ ਹੀ ਕੰਨਾਂ ਦਾ ਆਸਰਾ ਬਣਾਇਆ ਹੈ
ਕਾਮ ਕ੍ਰੋਧ ਲੋਭ ਮੋਹ ਤਜਾਰੀ
ਅੰਮ੍ਰਿਤ ਕਥਾ ਸੁਣਨ ਦਾ ਇਹ ਅਸਰ ਹੋਇਆ ਕਾਮ ਕ੍ਰੋਧ ਲੋਭ ਮੋਹ ਤਜਾਰੀ ਕਾਮ ਵੀ ਕ੍ਰੋਧ ਵੀ ਲੋਭ ਵੀ ਮੋਹ ਵੀ ਇਹ ਸਭ ਕੁਝ ਤਿਆਗ ਦਿੱਤਾ ਹੈ ਇਹਨਾਂ ਦਾ ਸਭ ਕੁਝ ਤਿਆਗ ਕਰ ਦਿੱਤਾ ਹੈ ਇਹਨਾਂ ਵਿਕਾਰਾਂ ਤੋਂ ਖਹਿਰਾ ਛੁੱਟ ਗਿਆ ਹੈ
ਜਿਹੜਾ ਨਾਮ ਦਾਨ ਇਸ ਨਾਨ ਸੁਚਾਰੀ
ਇਹ ਗੱਲ ਦ੍ਰਿੜ ਹੋ ਗਈ ਇਹ ਗੱਲ ਪਰਪੱਕ ਹੋ ਗਈ ਮਹਾਰਾਜ ਕਹਿੰਦੇ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ ਮਹਾਰਾਜ ਕਹਿੰਦੇ ਇਸ਼ਨਾਨ ਕਰਨਾ ਅੰਮ੍ਰਿਤ ਵੇਲੇ ਉੱਠ ਕਰਕੇ ਫਿਰ ਨਾਮ ਜਪਣਾ ਫਿਰ ਧਰਮ ਦੀ ਕਿਰਤ ਕਰਕੇ ਉਹਦੇ ਚੋਂ ਵੰਡ ਕੇ ਛਕਣਾ ਦਾਨ ਕਰਨਾ ਜਾਂ ਹਰਕਾ ਨਾਮ ਧਿਆਏ ਸੁਣ ਸਭ ਦਾ ਨੋਕ ਕਰ ਦਾਨ ਆਪ ਜਪਣਾ ਹੋਰਾਂ ਨੂੰ ਜਪਾਉਣ ਰੂਪ ਦਾਨ ਕਰਨਾ ਇਹ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ ਇਹ ਮੰਨੋ ਕਿ ਸੁਚਾਰੀ ਸ੍ਰੇਸ਼ਟ ਕਰਤੱਵ ਸ੍ਰੇਸ਼ਟ ਕਰਨੀ ਇਹ ਸਭ ਕੁਝ ਦ੍ਰਿੜ ਹੋ ਗਿਆ ਜੀਵਨ ਦੇ ਅੰਦਰ ਗੁਰਸਿੱਖ ਨੂੰ ਗੁਰੂ ਪਾਤਸ਼ਾਹ ਨੇ ਇਹੀ ਦ੍ਰਿੜ ਕਰਾਇਆ ਸਭ ਤੋਂ ਪਹਿਲਾਂ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਫਿਰ ਗੁਰੂ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਗੁਰਮੰਤਰ ਮੂਲ ਮੰਤਰ ਦੇ ਜਾਪ ਵਿੱਚ ਜੁੜਨਾ ਗੁਰਬਾਣੀ ਦੇ ਨਿਤਨੇਮ ਕਰਨੇ ਦਿਨ ਨੂੰ ਧਰਮ ਦੀ ਕਿਰਤ ਕਰਨੀ ਉਸਦੀਆਂ ਵਹਿੰਦਿਆਂ ਵਾਹਿਗੁਰੂ ਦਾ ਜਾਪ ਕਰਦੇ ਰਹਿਣਾ ਜਾਂ ਗੁਰਬਾਣੀ ਪੜ੍ਹਦੇ ਰਹਿਣਾ ਜੇ ਯਾਦ ਹੈ ਇਹ ਗੁਰੂ ਨੇ ਕਿਰਪਾ ਕੀਤੀ ਆ ਗੁਰਸਿੱਖ ਨੂੰ ਹੁਕਮ ਕੀਤਾ ਆਪਾਂ ਗੁਰੂ ਰਾਮਦਾਸ ਜੀ ਦੇ ਵੀ ਬੋਲ ਹਰ ਰੋਜ਼ ਪੜ੍ਹਦੇ ਰਹਿੰਦੇ ਹਾਂ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਇਆਲ ਹੋਵੇ ਮੇਰੇ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਜਿਹੜਾ ਗੁਰੂ ਕੇ ਵਚਨ ਮੰਨਣ ਵਾਲਾ ਆਰੰਭ ਵਿੱਚ ਸ਼ਬਦ ਦੇ ਗੁਰੂ ਦੇ ਵਚਨਾਂ ਦੀ ਗੱਲ ਚੱਲੀ ਸੀ ਗੁਰ ਕੈ ਵਚਨ ਹਿਰਦੈ ਧਿਆਨ ਧਾਰੀ ਇੱਥੇ ਵੀ ਗੁਰੂ ਜੀ ਨੇ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ ਗੁਰੂ ਦੇ ਵਚਨ ਇਹੋ ਹੀ ਨੇ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਸਿਮਰਨ ਕਰਨਾ ਧਰਮ ਦੀ ਕਿਰਤ ਕਰਨੀ ਸਭ ਦਾ ਭਲਾ ਮੰਗਣਾ ਫਿਰ ਅੱਜ ਅਸੀਂ ਗੁਰੂ ਦੇ ਵਚਨਾਂ ਅਨੁਸਾਰ ਕਿੰਨੇ ਕੁ ਚੱਲਦੇ ਹਾਂ ਗੁਰੂ ਨੇ ਸਾਨੂੰ ਹੁਕਮ ਕੀਤਾ ਝੂਠਾ ਮਦ ਮੂਲ ਨਾ ਪੀਚੇ ਜੇ ਕਾ ਪਾਰ ਵਸਾਏ ਅੱਜ ਸਿੱਖ ਅਖਵਾਉਣ ਵਾਲੇ ਵੀ ਇਸ ਬਹਿਣ ਵਿੱਚ ਬਹਿ ਰਹੇ ਨੇ ਐਸੇ ਨਸ਼ਿਆਂ ਦਾ ਸੇਵਨ ਕਰਦੇ ਨੇ ਗੁਰੂ ਕੇ ਸਿੱਖ ਕਿਵੇਂ ਅਖਵਾ ਸਕਦੇ ਨੇ ਹੁਣ ਮੇਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਕੋਲੋਂ ਖਡੂਰ ਦਾ ਚੌਧਰੀ ਆਇਆ ਸੀ ਉਹਨੂੰ ਕਿਹਾ ਸੀ ਚੌਧਰੀ ਆ ਅੱਜ ਤੋਂ ਮੁੜ ਕੇ ਸ਼ਰਾਬ ਨਹੀਂ ਪੀਣੀ ਚੰਗਾ ਮਿਰਗੀ ਦੀ ਬਿਮਾਰੀ ਨਹੀਂ ਤੈਨੂੰ ਪਵੇਗੀ ਤੇ ਨਾਲ ਕਹਿ ਦਿੱਤਾ ਸੀ ਜੇਕਰ ਮਦਰਾ ਤੂੰ ਪੀਏ ਫਿਰ ਮਾਰ ਗਰਾਵੈ। ਇਹ ਗੁਰੂ ਨੇ ਬਚਨ ਦਿੱਤਾ ਸੀ। ਕਿੰਨਾ ਚਿਰ ਨਹੀਂ ਉਹਨੇ ਗੁਰੂ ਦੇ ਬਚਨਾਂ ਤੇ ਭਰੋਸਾ ਕੀਤਾ, ਨਹੀਂ ਪੀਤੀ ਤਾਂ ਬਚਿਆ ਰਿਹਾ, ਬਿਮਾਰੀ ਤੋਂ ਵੀ ਬਚਿਆ ਰਿਹਾ, ਪਰ ਗੁਰ ਵਚਨ ਛੱਡ ਦਿੱਤੇ ਫਿਰ ਉਹਦਾ ਕੀ ਹਾਲ ਹੋਇਆ ਸਾਰਿਆਂ ਨੂੰ ਪਤਾ, ਕਿਵੇਂ ਕੋਠੇ ਤੋਂ ਡਿੱਗ ਕੇ ਕਿਵੇਂ ਉਹਦੀ ਮੌਤ ਹੋਈ, ਸਦਾ ਲਈ ਖਤਮ ਹੋ ਗਿਆ। ਮਹਾਰਾਜ ਨੇ ਕਿਹਾ ਸੀ ਜੇਕਰ ਮਦਰਾ ਤੂੰ ਪੀਆ ਫਿਰ ਮਾਰ ਗਰਾਵੈ। ਗੁਰੂ ਨੇ ਸਾਨੂੰ ਰਹਿਤ ਰੱਖਣ ਲਈ ਹੁਕਮ ਕੀਤਾ। ਗੁਰੂ ਨੇ ਕਿਹਾ ਭਾਈ ਸਾਬਤ ਸੂਰਤ ਬਣਨਾ, ਸਾਬਤ ਸੂਰਤ ਦਸਤਾਰ ਸਿਰਾ, ਰਹਿਤ ਰਾਵਿਆਂ ਦੇ ਅੰਦਰ ਵਚਨ ਆਉਂਦੇ ਨੇ ਇਤਿਹਾਸਾਂ ਦੇ ਅੰਦਰ, ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ ਭੰਨ ਗਵਾਈ। ਅੱਜ ਤੱਕ ਕੰਨਾਂ ਚ ਮੁੰਦਰੀਆਂ ਪਾ ਕੇ ਨੌਜਵਾਨ ਕਿਵੇਂ ਸਿਰ ਦੇ ਉੱਤੇ ਮੂੰਹ ਸਿਰ ਮਨਾ ਕੇ ਕਿਵੇਂ ਫਿਰ ਰਹੇ ਨੇ, ਅਸੀਂ ਗੁਰੂ ਕੇ ਬਚਨਾਂ ਅਨੁਸਾਰ ਗੁਰੂ ਦੇ ਸਿੱਖ ਆ ਸਕਦੇ ਹਾਂ? ਗੁਰੂ ਦੇ ਤਾਂ ਅਸੀਂ ਹੁਕਮ ਦੇ ਨੇੜੇ ਤੇੜੇ ਵੀ ਨਹੀਂ ਹਾਂ। ਕਿੱਥੇ ਉਹ ਗੁਰੂ ਕੇ ਸਿੱਖ, ਕਿੰਨਾ ਕਿੰਨਾ ਉੱਚਾ ਜੀਵਨ। ਭਾਈ ਤਾਰੂ ਸਿੰਘ ਜੀ ਨੂੰ ਜਾਲਮ ਨੇ ਕਹਿ ਦਿੱਤਾ ਵੀ ਮਾਰ ਕੇ ਮੈਂ ਜੁੱਤੀਆਂ ਤੇ ਤੇਰਾ ਸਿਹਰਾ ਜਿਹੜਾ ਉਹਨੂੰ ਇਸ ਤਰ੍ਹਾਂ ਜੁੱਤੀਆਂ ਦੇ ਨਾਲ ਮੈਂ ਅਡਾ ਦੇਵਾਂਗਾ, ਹੱਥਾਂ ਦੇ ਨਾਲ ਤੇਰੇ ਕਹਿੰਦੇ ਰੋਮਾਂ ਦੀ ਬੇਅਦਬੀ ਕਰ ਦੇਵਾਂਗਾ ਤੇ ਤੇਰੀ ਸਿੱਖੀ ਮੈਂ ਖੋ ਦੇਵਾਂਗਾ। ਤੇ ਭਾਈ ਤਾਰੂ ਸਿੰਘ ਕਹਿਣ ਲੱਗੇ ਜਾਲਮਾ ਜੁੱਤੀਆਂ ਦੇ ਨਾਲ ਤਾਂ ਮੈਂ ਤੈਨੂੰ ਮੂਹਰੇ ਲਾ ਕੇ ਜਾਵਾਂਗਾ, ਤੂੰ ਮੇਰੇ ਰੋਮਾਂ ਦੀ ਬੇਅਦਬੀ ਨਹੀਂ ਕਰ ਸਕਦਾ ਹੈ, ਇਤਿਹਾਸ ਦੱਸਦਾ ਹੈ। ਕਹਿੰਦੇ ਰਹੇ ਜੋਰ ਸਭ ਨਾਈ ਲਗਾਏ ਕੈ, ਸਿੰਘ ਕਾ ਮੂੰਡ ਨਾ ਮੂੰਡ ਸਕਾਏ, ਇਤਿਹਾਸ ਦਾ ਕਥਨ ਹੈ। ਮੂੰਡ ਨਾ ਵਾ ਸਿਰ ਦਾ, ਜੋਰ ਲਾ ਕੇ ਥੱਕ ਗਏ ਪਰ ਰੋਮਾਂ ਦੀ ਬੇਅਦਬੀ ਨਹੀਂ ਕਰ ਸਕੇ। ਰੋਮ ਏਕ ਨਾ ਕਾਟ ਸਕਿਓ ਤੇਹੇ, ਇੱਕ ਵੀ ਰੋਮ ਨਹੀਂ ਕੱਟ ਸਕੇ ਹਨ, ਉਸ ਤਰੇ ਕੈਂਚੀਆਂ ਭੂਰ ਮਗਾਏ। ਮਹਾਂਕਵੀ ਗਿਆਨ ਗਿਆਨ ਸਿੰਘ ਜੀ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਲਿਖਿਆ ਰੋਮ ਏਕ ਨਾ ਕਾਟ ਸਕਿਓ ਤੇ, ਇੱਕ ਵੀ ਰੋਮ ਨਹੀਂ ਕੱਟ ਸਕੇ। ਆਖਰ ਜਾਲਮਾਂ ਨੂੰ ਭਾਈ ਸਾਹਿਬ ਜੀ ਦੀ ਖੋਪੜੀ ਲਾਉਣੀ ਪਈ, ਖੋਪੜੀ ਲਾ ਕੇ ਵੀ 22 ਦਿਨ ਸਮਾਧੀ ਚ ਬੈਠੇ ਰਹੇ ਨੇ। ਉਸ ਜਾਲਮ ਨੂੰ ਆਪਣੀਆਂ ਜੁੱਤੀਆਂ ਦੀ ਮਾਰ ਪਾ ਕੇ ਬੂਹਰੇ ਲਾ ਕੇ ਲੈ ਕੇ ਗਏ ਨੇ ਉਹਨੂੰ, ਉਹਨਾਂ ਚਿਰ ਸਰੀਰ ਨਹੀਂ ਛੱਡਿਆ, ਫਿਰ ਸਰੀਰ ਸ਼ਾਂਤ ਹੋ ਰਿਹਾ ਨੇ ਉਹਨਾਂ ਚਿਰ ਜਪਜੀ ਸਾਹਿਬ ਜੀ ਦੇ ਪਾਠ ਕਰੀ ਗਏ ਨੇ। ਖੋਪੜੀ ਲਹੀ ਤੋਂ ਦੀ ਕਿੱਥੇ ਉਹ ਗੁਰਸਿੱਖਾਂ ਦਾ ਜੀਵਨ, ਕਿੱਥੇ ਅੱਜ ਜਾ ਕੇ ਅਸੀਂ ਆਪ ਨਾਈਆਂ ਦੀਆਂ ਦੁਕਾਨਾਂ ਦੇ ਉੱਤੇ ਰੋਮਾਂ ਦੀ ਬੇਅਦਬੀ ਵੀ ਕਰਾਉਣੇ ਆ। ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ ਭੰਨ ਗਵਾਈ। ਪਰ ਉਹ ਜੀਵਨ ਸੀ ਗੁਰੂ ਕੇ ਸਿੱਖਾਂ ਦਾ, ਰੋਮ ਤਾਂ ਹੀ ਨਹੀਂ ਕੱਟਿਆ ਗਿਆ ਨਾ, ਉਹ ਬਾਣੀ ਪੜ੍ਹਦੇ ਸਨ। ਮਹਾਂਕਵੀ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿੱਡਾ ਵੱਡਾ ਜੀਵਨ ਸੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ। ਭਾਈ ਸਾਹਿਬ ਜੀ ਉੱਥੇ ਲਿਖਦੇ ਹਨ ਉਲਾ ਨਾਮ ਗਵਾਮ ਸੋ ਏਕ, ਮਾਝੇ ਮੈਂ ਪਛਾਣੇ ਆਮ, ਤਾਹਾ ਰਚ ਧਾਮ ਭਾਈ ਤਾਰੂ ਸਿੰਘ ਥੋ ਰਹਾਬ ਤੋ, ਜਤੀ ਸਤੀ ਹਠੀ ਤਪੀ, ਸੂਰ ਵੀਰ ਧੀਰ ਵੱਡ, ਸਤ ਸੰਗੀ ਰੰਗੀ ਮਤ, ਬਾਣੀ ਗੁਰ ਗਾਵ ਤੋ। ਆ ਕਰਨੀ ਸੀ ਉਹਦੀ, ਜਤੀ ਸੀ, ਹਠੀ ਸੀ, ਤਪੀ ਸੀ, ਸੂਰ ਸੀ, ਵੀਰ ਸੀ, ਸੂਰਵੀਰ ਸੀ, ਧਰਮੀ ਸੀ, ਧੀਰਜ ਧਾਰੀ ਸੀ, ਤੇ ਬਾਣੀ ਦੇ ਵਿੱਚ ਹਮੇਸ਼ਾ ਮਤ ਉਹਦੀ ਰੰਗੀ ਹੋਈ ਸੀ। ਬਾਣੀ ਗੁਰਗਾਵ ਤੋਂ ਸਤਸੰਗੀ ਸੀ, ਮੇਰਾ ਹਮੇਸ਼ਾ ਸਤਸੰਗਤ ਕਰਨ ਵਾਲਾ ਸੀ, ਇਹੀ ਸੀ ਉਹਦੀ ਘਾਲ, ਇਹ ਕਵਾਈ ਸੀ। ਇਸੇ ਕਰਕੇ ਉਹਦਾ ਰੋਮ ਇੱਕ ਵੀ ਕੱਟਿਆ ਨਹੀਂ ਗਿਆ। ਰਹੋ ਵਿਚਾਰ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ, ਗੁਰੂ ਦੇ ਵਚਨਾਂ ਨੂੰ ਦ੍ਰਿੜ ਕਰ ਲਿਆ। ਇਸ਼ਨਾਨ ਕਰਨਾ, ਨਾਮ ਜਪਣਾ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ, ਰਹਿਤ ਵਿੱਚ ਪ੍ਰਪੱਕ ਰਹਿਣਾ, ਇਹ ਸੁਚਾਰੀ ਸ੍ਰੇਸ਼ਟ ਕਰਤੱਵ, ਇਹ ਸ੍ਰੇਸ਼ਟ ਕਰਨੀ ਬਣਾਈ ਹੈ।
ਨਾਨਕ ਇਹੋ ਤੱਤ ਵਿਚਾਰੇ,
ਕਹਿੰਦੇ ਨੇ ਅਸਾਂ ਨੇ ਭਾਈ ਇਹੋ ਤੱਤ ਵਿਚਾਰਿਆ ਹੈ।
ਨਾਮ ਨਾਮ ਜਪ ਪਾਰ ਉਤਾਰਾ,
ਨਾਮ ਜਪ ਕੇ ਪਾਰ ਉਤਾਰਾ ਹੋਣਾ ਹੈ, ਨਾਮ ਜਪ ਕੇ ਹੋਇਆ। ਕਹੋ ਨਾਨਕ ਇਹੋ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਸਿਮਰਨ ਤੋਂ ਬਿਨਾਂ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ। ਜੋ ਵਿਚਾਰ ਪਾਵਨ ਮੁਖ ਵਾਕ ਦੀ ਸੁਣੀਏ, ਹਿਰਦੇ ਚ ਥਾਂ ਦਈਏ, ਭੁੱਲਾਂ ਚੁੱਕਾਂ ਦੀ ਖੇਵਾ ਸਤਿਗੁਰੂ ਕਿਰਪਾ ਕਰਨਗੇ। ਆਓ ਖੇਰਲੀਆਂ ਪੰਕਤੀਆਂ ਇੱਕ ਵਾਰ ਪੜ੍ਹ ਸੁਣ ਲਈਏ ਜੀ।
ਕਹੋ ਨਾਨਕ ਇਹੋ ਤਤ ਵਿਚਾਰੇ, ਰਾਮ ਨਾਮ ਜਪ ਪਾਰ ਉਤਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।